ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਘਰ ਦਸਵਾਂ ਮਹੱਲਾ ਪੰਜਵਾਂ, ਜਿਸਨੂੰ ਤੂੰ ਅਸਥਿਰ ਕਰ ਮਾਨੇ, ਤੇ ਪਾਹੁਨ ਦੋਦਾ ਪੁੱਤਰ ਕਲੱਤਰ ਗ੍ਰਿਹ ਸਗਲ ਸਮਗਰੀ, ਸਭ ਮਿਥਿਆ ਅਸਨਾ ਜਿਸਨੋ ਤੂੰ ਅਸਥਿਰ ਕਰ ਮਨ ਹੈ, ਤੇ ਪਾਹੁਨ ਦੋਦਾ ਪੁੱਤਰ ਕਲੱਤਰ ਗ੍ਰਿਹ ਸਗਲ ਸਮਗਰੀ, ਸਭ ਮਿਥਿਆ ਅਸਨਾ ਰੇ ਮਨ ਕਿਆ ਕਰਹੀ ਹੈ ਹਾ, ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾ ਰਹਾਉ, ਜੈਸੇ ਬਸਤਰ ਦੇਹ ਉਡਾਨੇ, ਦਿਨ ਦੋਏ ਚਾਰ ਪੁਰਾ ਪੀਤ ਉਪਰੇ ਕੇਤਕ ਧਾਈਐ, ਅੰਤ ਓਰ ਕੋ ਆਹ ਜੈਸੇ ਅੰਬ ਕੁੰਡ ਕਰ ਰੱਖਿਓ, ਪਰਤ ਸਿੰਧ ਗਲ ਜਾ ਆਵਗ ਆਗਿਆ ਪਾਰ ਬ੍ਰਹਮ ਕੇ, ਉਠ ਜਾਸੀ ਮੋਹਤ ਚਸਾ ਰੇ ਮਨ ਲਿਖੈ ਚੱਲ ਹੈ ਲਿਖੈ ਬੈਸ ਹੈ, ਲਿਖੈ ਲੈਂਦਾ ਸਾ ਸਦਾ ਕੀਰਤ ਕਰ ਨਾਨਕ ਹਰ ਕੇ, ਉਬਰੇ ਸਤਿਗੁਰ ਚਰਨ ਓਟਾਹਾ ਰੇ ਮਨ ਲਿਖੈ ਚੱਲ ਹੈ ਲਿਖੈ ਬੈਸ ਲਿਖੈ ਲੈਂਦਾ ਸਾ ਸਦਾ ਕੀਰਤ ਕਰ ਨਾਨਕ ਹਰ ਕੇ, ਉਬਰੇ ਸਤਿਗੁਰ ਚਰਨ ਉਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਰਸੋਈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਮੁਬਾਰਕ ਧਰਤੀ ਤੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਨ ਦੁਨੀਆ ਦੇ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜੱਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸੁਹਾਵਣੇ ਤਖ਼ਤ 'ਤੇ ਸੁਭਾਏਮਾਨ ਹੋ ਕੇ ਪ੍ਰਕਾਸ਼ਮਾਨ ਹੋ ਕੇ ਜੋ ਪਾਵਨ ਫੁਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ, ਇਹਨਾਂ ਅੰਮ੍ਰਿਤ ਬੋਲਾਂ ਦੀ ਵਿਚਾਰ ਸਾਂਝ ਕਰਨ ਵਾਸਤੇ ਆਪ ਸਰਬੱਤ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਾਂ ਆਪਣੇ ਆਪਣੇ ਘਰਾਂ ਦੇ ਵਿੱਚ ਟੀਵੀ ਦੇ ਸਨਮੁਖ ਬੈਠ ਕੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਸਤਿਗੁਰੂ ਜੀ ਦੀ ਓਟ ਆਸਰਾ ਅਤੇ ਅਸੀਸ ਪ੍ਰਾਪਤ ਕਰੀਏ ਤਾਂ ਕਿ ਬਖਸ਼ੇ ਹੋਏ ਗੁਰਵਾਕ ਨੂੰ ਸ਼ੁੱਧ ਅਤੇ ਸੁਖੈਣ ਵਿਧੀ ਨਾਲ ਸਮਝ ਵਿਚਾਰ ਕੇ ਆਪਣੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਣਾ ਸਕੀਏ। ਇਸ ਵਾਸਤੇ ਸਰਬੱਤ ਮਾਈ ਭਾਈ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਆਪ ਜੀ ਨੇ ਜਿਸ ਮੁਬਾਰਕ ਫੁਰਮਾਨ ਦਾ ਮੂਲ ਪਾਠ ਭਾਈ ਸਾਹਿਬ ਜੀ ਦੇ ਰਸਨਾ ਤੋਂ ਸਰਵਣ ਕੀਤਾ ਹੈ, ਇਹ ਅੰਮ੍ਰਿਤ ਬੋਲ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਕਲਯੁਗ ਦੇ ਜਹਾਜ਼ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਰਾਗ ਆਸਾ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਔਰ ਜਿਸ ਨੂੰ ਸੰਗੀਤ ਦੀ ਦੁਨੀਆਂ ਅੰਦਰ ਘਰ ਦਸਵੇਂ ਵਿੱਚ ਗਾਉਣ ਦੀ ਹਦਾਇਤ ਹੈ ਔਰ ਇਹ ਮੁਬਾਰਕ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਗ 401 ਤੋਂ ਆਰੰਭ ਹੋ ਕੇ ਅੰਗ 402 ਦੇ ਉੱਪਰ ਸੰਪੰਨ ਹੁੰਦਾ ਹੈ। ਸ਼ਬਦ ਦੇ ਆਰੰਭ ਦੇ ਵਿੱਚ ਵਾਹਿਗੁਰੂ ਅਕਾਲ ਪੁਰਖ ਜੀ ਦੀ ਉਸਤਤ ਕਰਦਿਆਂ ਹੋਇਆਂ ਛੋਟੇ ਮੰਗਲ ਸਰੂਪ ਦੇ ਰਾਹੀਂ ਅਸਾਂ ਜੀਵਾਂ ਨੂੰ ਇੱਕ ਨਾਲ ਜੋੜਦਿਆਂ ਹੋਇਆਂ ਔਰ ਇਹ ਗੱਲ ਸਮਝਾ ਦਿੱਤੀ ਹੈ ਕਿ ਭਾਈ ਜੋ ਵਾਹਿਗੁਰੂ ਅਕਾਲ ਪੁਰਖ ਹੈ ਉਹ ਇੱਕ ਹੈ, ਕਿਉਂਕਿ ਸੰਸਾਰ ਦੇ ਲੋਕਾਂ ਨੇ ਪਤਾ ਹੀ ਨਹੀਂ ਕਿੰਨੇ ਕੁ ਰੱਬ ਮਿਥ ਲਿਆ। ਅੱਜ ਵੀ ਇਹ ਦੌੜ ਜਿਹੜੀ ਉਸੇ ਹੀ ਤਰ੍ਹਾਂ ਲੱਗੀ ਹੋਈ ਹੈ, ਜਿੱਥੋਂ ਮਨੁੱਖ ਨੂੰ ਡਰ ਲੱਗਿਆ ਇਹਨੇ ਉਹਨੂੰ ਵੀ ਰੱਬ ਮੰਨ ਲਿਆ, ਜਿੱਥੋਂ ਇਹਦੀ ਕੋਈ ਸੱਧਰ ਪੂਰੀ ਹੋਈ ਉਹਨੂੰ ਵੀ ਰੱਬ ਮੰਨ ਲਿਆ, ਜਿਵੇਂ 33 ਕਰੋੜ ਦੇਵੀ ਦੇਵਤੇ ਦੀ ਗਿਣਤੀ ਬਣ ਗਈ। ਇੰਜ ਕਹਿ ਲਈਏ ਗਾਂ ਦੁੱਧ ਦਿੰਦੀ ਸੀ ਉਹਨੂੰ ਗਊ ਮਾਤਾ ਕਹਿ ਕੇ ਪੂਜਣਾ ਸ਼ੁਰੂ ਕਰ ਲਿਆ, ਸੱਪ ਡੰਗ ਮਾਰਦਾ ਸੀ ਉਹ ਤੋਂ ਡਰਦਿਆਂ ਹੀ ਉਹਨੂੰ ਨਾਗ ਦੇਵਤਾ ਕਹਿ ਕੇ ਪੂਜਣਾ ਸ਼ੁਰੂ ਕਰ ਲਿਆ। ਇਸ ਤਰ੍ਹਾਂ ਮਨੁੱਖ ਨੇ ਜਿੱਥੇ ਬੌਧਿਕ ਤੌਰ 'ਤੇ ਵਿਕਾਸ ਕੀਤਾ ਉੱਥੇ ਨਾਲ ਦੀ ਨਾਲ ਪਤਾ ਹੀ ਨਹੀਂ ਕਿੰਨੇ ਕੁ ਰੱਬ ਬਣਾ ਲਿਆ ਔਰ ਕੋਈ ਤ੍ਰੈ ਮੂਰਤੀ 'ਤੇ ਆ ਟਿਕਿਆ। ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਰਸ ਕੀਤਾ ਔਰ ਅਸਾਂ ਨੂੰ ਸਮਝਾਇਆ ਹੈ। ਜਦੋਂ ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਬੜੇ ਪਿਆਰ ਸਤਿਕਾਰ ਅਤੇ ਵਿਚਾਰ ਸਹਿਤ ਪੜ੍ਹੀਏ ਨਾ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੇ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਵਡਾਣ। ਕਹਿੰਦੇ ਕਿੱਡੀ ਸਚੱਜਤਾ ਵਾਲੀ ਗੱਲ ਹੈ, ਇਹ ਜੋ ਤ੍ਰੈ ਦੇਵ ਨੇ ਇਹਨਾਂ ਨੂੰ ਚਲਾਉਣ ਵਾਲੀ ਵੀ ਇੱਕ ਤਾਕਤ ਹੈ, ਉਹ ਇੱਕੋ ਇੱਕ ਸੁਪਰੀਮ ਪਾਵਰ ਹੈ, ਇੱਕ ਓਅੰਕਾਰ ਉਹ ਇੱਕ ਹੈ ਔਰ ਜਿਸ ਨੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੋਈ ਕੁਦਰਤ ਸਾਜੀਏ ਕਰ ਆਸਨ ਡਿੱਠੋ ਚਾਓ, ਉਹ ਇੱਕ ਓਅੰਕਾਰ ਹੈ ਔਰ ਇੱਕ ਰਸ ਵਿਆਪਕ ਹੈ, ਜੇਕਰ ਅਸੀਂ ਉਸ ਇੱਕ ਓਅੰਕਾਰ ਦੀ ਪ੍ਰਾਪਤੀ ਲੋਚਦੇ ਹਾਂ, ਉਹਦੇ ਨਾਲ ਮਿਲਾਪ ਸਾਂਝ ਕਰਨੀ ਚਾਹੁੰਦੇ ਹਾਂ, ਤੇ ਸਾਡੇ ਆਪਣੇ ਜੀਵਾਂ ਦੇ ਵਿੱਚ ਕੋਈ ਇਹੋ ਜਿਹੀ ਤਾਕਤ ਨਹੀਂ ਹੈ। ਸਹਿਸ ਸਿਆਣਪਾਂ ਲੱਕ ਹੋਏ ਤਾਂ ਇੱਕ ਨਾ ਚੱਲੇ ਨਾਲ, ਜਾਂ ਅਸੀਂ ਇੰਝ ਕਹਿ ਲਈਏ ਚਤੁਰਾਈ ਨਾ ਚਤਰ ਭੁਜ ਪਾਈਏ, ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ। ਅਸੀਂ ਚਲਾਕੀਆਂ ਚਤੁਰਾਈਆਂ ਦੇ ਨਾਲ ਆਪਣੇ ਬਲ ਬੁੱਧ ਦੇ ਜ਼ੋਰ ਦੇ ਨਾਲ ਉਸ ਦੀ ਪ੍ਰਾਪਤੀ ਨਹੀਂ ਕਰ ਸਕਦੇ। ਜੇਕਰ ਅਸੀਂ ਉਸ ਇੱਕ ਓਅੰਕਾਰ ਦੀ ਪ੍ਰਾਪਤੀ ਲੋਚਦੇ ਹਾਂ, ਉਸਦੇ ਨਾਲ ਪਿਆਰ ਸਾਂਝ ਲੋਚਦੇ ਹਾਂ, ਤੇ ਉਸ ਦਾ ਜ਼ਰੀਆ ਕੇਵਲ ਤੇ ਕੇਵਲ ਇੱਕ ਸਤਿਗੁਰੂ ਹੈ। ਔਰ ਸਤਿਗੁਰੂ ਜਦੋਂ ਤੁੱਠਦਾ ਹੈ, ਸਤਿਗੁਰੂ ਕਿਰਪਾ ਕਰਦਾ ਹੈ, ਅਸੀਂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਹਾਂ, ਤੇ ਸਤਿਗੁਰੂ ਦੀ ਕਿਰਪਾ ਦੇ ਦੁਆਰਾ ਸਾਨੂੰ ਇੱਕ ਓਅੰਕਾਰ ਦੇ ਨਾਲ ਮਿਲਾਪ ਹੁੰਦਾ ਹੈ, ਅਸੀਂ ਉਸ ਦੇ ਪ੍ਰੇਮ ਦੇ ਪਾਤਰ ਬਣਦੇ ਹਾਂ। ਪਰੰਤੂ ਮਨੁੱਖ ਨੇ ਉਸ ਇੱਕ ਓਅੰਕਾਰ ਨੂੰ ਛੱਡ ਦਿੱਤਾ, ਜੋ ਜਗਤ ਦਾ ਕਰਤਾ ਸੀ ਉਸ ਨੂੰ ਛੱਡ ਦਿੱਤਾ, ਤੇ ਦੁਨਿਆਵੀ ਰੰਗ ਤਮਾਸ਼ਿਆਂ ਦੇ ਵਿੱਚ ਲੱਗਿਆ ਹੋਇਆ ਮਨ ਕੇਵਲ ਦੁਨਿਆਵੀ ਪਦਾਰਥਾਂ ਦੇ ਨਾਲ ਹੀ ਜੁੜ ਕੇ ਰਹਿ ਗਿਆ। ਇੰਝ ਕਹਿ ਲਈਏ ਦਾਤ ਪਿਆਰੀ ਵਿਸਰਿਆ ਦਾ ਤਾਰਾ, ਸਾਨੂੰ ਦਾਤਾਂ ਚੰਗੀਆਂ ਲੱਗਣ ਲੱਗ ਪਈਆਂ। ਜਰੀ ਕੋਈ ਸਾਨੂੰ ਦਾਤ ਮਿਲ ਗਈ, ਚੰਗਾ ਘਰ ਮਿਲ ਗਿਆ, ਚੰਗੀ ਗੱਡੀ ਮਿਲ ਗਈ, ਚੰਗਾ ਵਧੀਆ ਫੋਨ ਮਿਲ ਗਿਆ, ਗੱਲ ਕੀ ਦੁਨਿਆਵੀ ਕੋਈ ਵੀ ਵਸਤੂ ਸਾਨੂੰ ਮਿਲ ਗਈ, ਅਸੀਂ ਹਾ ਹਾ ਕਰਕੇ ਹੱਸਣ ਲੱਗ ਪਏ। ਹਾ ਹਾ, ਇਹੋ ਜਿਹੀ ਵਸਤੂ ਕਿਸੇ ਕੋਲ ਹੋਣੀ ਨਹੀਂ। ਅਰੇ ਮਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਆਪਣੇ ਮਨ ਨੂੰ, ਇਹ ਬੰਦੇ ਸਮਝਾ, ਹੇ ਮਨਾ ਤੂੰ ਇੱਕ ਗੱਲ ਨੂੰ ਖਿਆਲ ਦੇ ਵਿੱਚ ਰੱਖ ਕਿ ਇਹ ਜਿਹੜਾ ਤੂੰ ਹਾ ਹਾ ਕਰਦਾ ਤੁਰਿਆ ਫਿਰਦਾ ਹੈ ਉਚਿਤ ਨਹੀਂ ਹੈ। ਰੇ ਮਨ ਕਿਆ ਕਰੇ ਹੈ ਹਾ ਹਾ, ਇਹਦਾ ਜਦੋਂ ਉਚਾਰਨ ਕਰਨਾ ਹੋਵੇ ਅਸੀਂ ਇਹਨੂੰ ਪਦਛੇਦ ਹਾ ਹਾ ਜਿਵੇਂ ਆਹਾ ਹਾ ਕਰਦੇ ਹਾਂ, ਬੜੇ ਪ੍ਰਸੰਨ ਹੋ ਕੇ ਇਹ ਬੋਲ ਸਾਡੀ ਰਸਨਾ ਤੋਂ ਨਿਕਲਦੇ ਹਨ। ਕਹਿੰਦੇ ਕਿਉਂ ਇਸ ਤਰ੍ਹਾਂ ਕਰਦਾ ਹੈ? ਇਹ ਜਿਹੜਾ ਜਗਤ ਹੈ ਸਦੀਮ ਕਾਲ ਟਿਕਿਆ ਰਹਿਣ ਵਾਲਾ ਨਹੀਂ ਹੈ, ਕਿਉਂਕਿ ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ। ਕਹਿੰਦੇ ਧਿਆਨ ਨਾਲ ਅੱਖਾਂ ਖੋਲ ਕੇ ਵੇਖ, ਅੱਜ ਤੱਕ ਤੂੰ ਹਰ ਚੰਦੌਰੀ ਦੇ ਬਾਰੇ ਬੜਾ ਸੁਣਿਆ ਹੈ। ਇੱਕ ਕਾਲਪਨਿਕ ਅਜਿਹਾ ਕਿਲਾ ਹੈ, ਇੱਕ ਅਜਿਹੀ ਪੁਰੀ ਜਿਹੜੀ ਆਕਾਸ਼ ਵਿੱਚ ਵਸੀ ਦੱਸੀ ਜਾਂਦੀ ਹੈ ਪਰ ਦੇਖੀ ਕਿਸੇ ਨਹੀਂ। ਜਿਵੇਂ ਇਹ ਠੱਗ ਨੀਰਾ ਹੋਵੇ, ਬਲਕਿ ਇਹ ਜੋ ਅਸੀਂ ਸੁਣਦੇ ਹਾਂ ਉਹ ਹੈ ਨਹੀਂ, ਪਰ ਸਾਡਾ ਭਰਮ ਜਿਹੜਾ ਉਹ ਬਣਿਆ ਹੋਇਆ। ਕਹਿੰਦੇ ਜਰਾ ਤੂੰ ਧਿਆਨ ਨਾਲ ਦੇਖ, ਇਹ ਤੇ ਇੱਕ ਹਰ ਚੰਦੌਰੀ ਦੀ ਤਰ੍ਹਾਂ ਹੈ, ਤੇਰੇ ਮਨ ਦਾ ਭੁਲੇਖਾ ਹੈ, ਸਦਾ ਟਿਕਿਆ ਰਹਿਣ ਵਾਲਾ ਨਹੀਂ ਹੈ। ਚੰਗੀ ਗੱਲ ਇਹ ਹੈ ਇੱਕ ਰਾਮ ਭਜਨ ਲੈ ਲਾਹ ਰਹਾਉ, ਇੱਕ ਪ੍ਰਭੂ ਪਿਆਰੇ ਦੇ ਨਾਮ ਨੂੰ ਜਪ, ਇਹ ਤੇਰੇ ਜੀਵਨ ਦਾ ਲਾਹ ਹੈ। ਪ੍ਰਾਣੀ ਤੂੰ ਆਇਓ ਲਾਹ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛਦੇ ਹਾਂ, ਸਤਿਗੁਰੂ ਜੀ ਮੈਂ ਤੇ ਬੜਾ ਲਾਹਾ ਖੱਟਿਆ ਹੈ, ਮੇਰੇ ਕੋਲ ਤਾਂ ਜ਼ਮੀਨ ਭਾਂਡਾ ਵੀ ਵਾਧੂ ਹੈ, ਗੱਡੀਆਂ ਮੋਟਰਾਂ ਦੀ ਵੀ ਤਾਦਾਦ ਹੈ, ਔਰ ਮੇਰੀ ਆਯੋ ਭਗਤ ਕਰਨ ਵਾਲੇ ਵੀ ਬਹੁਤ ਜ਼ਿਆਦਾ ਨੇ, ਮੈਂ ਤੇ ਬੜਾ ਲਾਹਾ ਖੱਟਿਆ, ਤੁਸੀਂ ਕਿਸ ਲਾਹੇ ਦੀ ਗੱਲ ਕਰਦੇ ਹੋ? ਤੇ ਮੇਰੇ ਪੰਜਵੇਂ ਪਾਤਸ਼ਾਹ ਤੁੱਠ ਕੇ ਸਮਝਾਉਂਦੇ ਨੇ। ਤਕਰੀਬਨ ਆਪਾਂ ਰਹਿ ਰਾਜ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਾਰੇ ਪੜ੍ਹਦੇ ਔਰ ਸਰਵਣ ਕਰਦੇ ਹਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜਿਹੜੇ ਦੁਨਿਆਵੀ ਕਰਮ ਪਿਆ ਤੂੰ ਕਰਦਾ ਹੈ ਇਹ ਦੁਨੀਆਂ ਤੱਕ ਹੀ ਹੈ, ਇਹ ਜਿਹੜੇ ਤੂੰ ਲਾਹੇ ਖੱਟੇ ਨੇ ਦੁਨੀਆਂ ਤੱਕ ਹੀ ਹੈ। ਸਰੰਜਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਿਆ। ਸਤਿਗੁਰੂ ਜੀ ਸਿੱਧੇ ਜੇ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਓ। ਫਿਰ ਮੇਰੇ ਪਾਤਸ਼ਾਹ ਤਰਸ ਕਰਦੇ ਨੇ, ਗੁਰ ਸੇਵੇ ਜੇਵਟ ਹੋਰ ਲਾਹ ਨਾਹੀਂ। ਭਾਈ ਗੁਰੂ ਜੀ ਦੀ ਸੇਵਾ ਤੋਂ, ਗੁਰੂ ਜੀ ਦੇ ਹੁਕਮ ਮੰਨਣ ਤੋਂ ਇਲਾਵਾ ਕੋਈ ਵੀ ਜਗਤ ਵਿੱਚ ਅਜਿਹਾ ਲਾਹਾ ਨਹੀਂ ਹੈ, ਅਜਿਹਾ ਧਨ ਨਹੀਂ ਹੈ ਜਿਹੜਾ ਲੋਕ ਤੋਂ ਲੈ ਕੇ ਪਰਲੋਕ ਤੱਕ ਤੇਰਾ ਮਦਦਗਾਰ ਬਣ ਜਾਵੇ। ਮਨੁੱਖ ਨੇ ਸੰਸਾਰ ਨੂੰ ਵੇਖਿਆ, ਪਰਿਵਾਰ ਨੂੰ ਵੇਖਿਆ, ਆਪਣਾ ਸਮਝ ਲਿਆ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ ਇਹ ਮਾਇਆ, ਜਿਤ ਹਰ ਵਿਸਰੈ ਮੋਹ ਉਪਜੇ ਭਾਉ ਦੂਜਾ ਲਾਇਆ। ਕੇਵਲ ਪੈਸਾ ਹੀ ਮਾਇਆ ਨਹੀਂ ਹੈ, ਜਿਹੜੀ ਵੀ ਦੁਨਿਆਵੀ ਵਸਤੂ ਸਾਡੇ ਧਿਆਨ ਨੂੰ ਆਪਣੇ ਨਾਲ ਜੋੜੇ, ਰੱਬ ਨਾਲੋਂ ਤੋੜੇ, ਉਹ ਮਾਇਆ ਹੈ। ਇਸ ਮਾਇਆ ਦੇ ਪ੍ਰਭਾਵ ਦੇ ਅਧੀਨ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, देखे देखे सुने बोले दौड़ियो फिरत है। हर वेले मनुख इस दौड़ भज दे विच लग गया, हर चीज नूं मेरी मेरी कहन लग पिया। देखो ये रोग आ तकरीबन आपां सारिआं नूं लगा होया है, असीं भावें मन्नीए ते भावें ना मन्नीए, मैं ते मेरी, मैं भी असीं सारे करदे आ। हाँ, हो सकदा है कोई थोड़ी करदा होवे, कोई ज्यादा करदा होवे, पर करदे आपां सारे हाँ। जे असीं मेरी मेरी दी गल भी कर लईए, इहदे विच भी कोई शक नहीं, असीं हर गल दे उपर अपनी दावेदारी जताउणी है। कबीर, दावे दाजन होत है निरदावे रहे निशंक, जो जन निरदावे रहे सो गणे इंद्र सो रंग। असीं दुनिया दे रंग तमाशियां नूं वेख्या और समझ लिया शायद इस दीम काल मेरे नाल निभण वाले ने। बाबा फरीद साहब जी दे बड़े प्यारे बोल ने, कहिंदे इन्नी लोइणी देखदिआं केती चल गई, फरीदा लोकां आपो अपनी मैं अपनी पई। इन्हां अखां नाल वेख्या जगत दे लोकां नूं किहड़ी दौड़ भज दे विच लगे होए ने। पर मैनूं इह इक मन दे विच लग्गिया होया है कि मैं उस मालक वाहिगुरू जी दी इबादत करके उस दे प्रेम नूं किवें प्राप्त कर सकदा है, उहदे नाल किहड़े ढंग नाल मेरी मिलाप सांझ हो सकदी है। दुनिया दे विच देखिया, बड़े लोकां नूं जांदिआं वेख्या, बड़िआं लोकां दीआं असीं अर्थियां उठाईआं, बड़े संस्कारां ते गए, मिर्दिक भोगां ते गए, पर असी केवल जाण तक ही रह गए। एक साडी लोक रवायत बनी हुई सी, जे रोना नहीं आउंदा ते रोण वाला मूंह बना लो, साडी आम एक रवायत बनी हुई सी। आपां देखदे वी समाज नूं जदों कदे मकान वगैरा आउंदी है ना, ते पिछों जदों गड्डियां मोटरां विच बैठे हुंदे ने किड्डा हासा ठट्ठा हुंदा है, ते जदों ਮ੍ਰਿਤਕ ਦੇ ਘਰ ਦੇ ਲਾਗੇ ਚਲੇ ਜਾਣ ਉਦੋਂ ਭੈਣਾਂ ਵੀ ਵੱਡੀਆਂ ਵੱਡਾ ਸਾਰਾ ਘੁੰਡ ਕੱਢ ਲੈਂਦੀਆਂ, ਵੀਰ ਵੀ ਰੋਣ ਵਾਲਾ ਮੂੰਹ ਬਣਾ ਲੈਂਦੇ ਨੇ ਜਿਵੇਂ ਬੜੇ ਦੁਖੀ ਹੋਣ। ਅਸੀਂ ਅਸਲ ਦੇ ਵਿੱਚ ਵਿਖਾਵਾ ਕਰਨ ਤੱਕ ਰਹਿ ਗਏ, ਬਲਕਿ ਸਮਝੇ ਨਹੀਂ। ਗੱਲ ਸਮਝਣ ਵਾਲੀ ਇਹ ਸੀ, ਦੇਖੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੇ 12 ਸਾਲ ਦੀ ਆਜੂ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੰਨ 1518 ਦੇ ਵਿੱਚ। ਆਪ ਜੀ ਦਾ ਜਨਮ ਭਾਈ ਸੁੱਗਾ ਜੀ ਦੇ ਘਰ ਪਰਮਨ ਸਨਮਾਨਯੋਗ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਸੰਨ 1506 ਦੇ ਵਿੱਚ ਨਗਰ ਕੱਥੂ ਨੰਗਲ ਵਿਖੇ ਹੋਇਆ ਸੀ। ਖੈਰ 12 ਸਾਲ ਦੀ ਆਜੂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਔਰ ਜਿਸ ਦਿਨ ਤੋਂ ਗੁਰੂ ਨਾਨਕ ਦੀ ਸਿੱਖੀ ਨੂੰ ਪ੍ਰਾਪਤ ਕਰ ਲਿਆ, ਭਾਈ ਇੱਕ ਪਲ ਵੀ ਇੱਕ ਅੱਖ ਦਾ ਝਮੱਕਾ ਵੀ ਇਹੋ ਜਿਹਾ ਨਾ ਹੋਇਆ ਜਿਸ ਸਮੇਂ ਦੇ ਵਿੱਚ ਗੁਰੂ ਨਾਨਕ ਦੀ ਯਾਦ ਉਸ ਨਿਰੰਕਾਰ ਦੀ ਯਾਦ ਨਾ ਆਈ ਹੋਵੇ। ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬੜੇ ਪਿਆਰ ਦੇ ਨਾਲ ਅਸੀਸ ਦਿੱਤੀ ਸੀ, ਬੁੱਢਾ ਤੈਥੋਂ ਓਹਲੇ ਨਾ ਹੋਸਾਂ। ਆਪਣੇ ਪਰਿਵਾਰ ਦੇ ਨਾਲ, ਆਪਣੇ ਮਾਂ ਬਾਪ ਦੇ ਨਾਲ ਘਰ ਪਰਿਵਾਰ ਦਾ ਕੰਮ ਕਾਜ ਕਰਵਾ ਕੇ, ਘਰ ਬਾਹਰ ਦਾ ਕੰਮ ਕਰਵਾ ਕੇ ਫਿਰ ਕਰਤਾਰਪੁਰ ਜਾਣਾ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਉੱਥੇ ਜਾ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਧਰਮਸ਼ਾਲਾ ਦੇ ਵਿੱਚ ਸੇਵਾ ਕਰਨੀ ਔਰ ਸੇਵਾ ਕਰਕੇ ਗੁਰੂ ਦੀਆਂ ਨਜ਼ਰਾਂ ਦੇ ਵਿੱਚ ਇੰਨੇ ਪ੍ਰਵਾਨ ਹੋ ਗਏ, ਇੰਨੇ ਪ੍ਰਵਾਨ ਹੋ ਗਏ, ਜਦੋਂ ਮੇਰੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਆਪਣੇ ਹੁਕਮੀ ਸਿੱਖ ਭਾਈ ਲਹਿਣਾ ਜੀ ਨੂੰ ਸੌਂਪਣ ਲੱਗੇ, ਭਾਵ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਹ ਜ਼ਿੰਮੇਵਾਰੀ ਸੌਂਪਣ ਲੱਗੇ, ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਇੰਝ ਕਹਿ ਲਈਏ ਕਿ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਵੈਸੇ 7ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਇਹ ਸੁਭਾਗ ਵੀ ਇਹਨਾਂ ਦੀ ਵੰਸ਼ ਕੋਲ ਹੀ ਰਿਹਾ। ਖੈਰ, ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਹਾਂ, ਜਦੋਂ ਅਸੀਂ ਇਤਿਹਾਸ ਨੂੰ ਵੱਚ ਗਏ ਨਾ, ਤੇ ਸਭ ਤੋਂ ਛੋਟੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਲਾ ਪਹਿਲਾ ਸਿੱਖ ਹੈ ਬਾਬਾ ਬੁੱਢਾ ਸਾਹਿਬ ਜੀ। ਔਰ ਜਿਸ ਸਿੱਖ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੋਵੇ, ਉਹ ਪਹਿਲਾ ਸਿੱਖ ਹੈ ਬਾਬਾ ਬੁੱਢਾ ਸਾਹਿਬ ਜੀ। ਤੇ ਜਦੋਂ ਕਦੇ ਸੰਗਤ ਗੁਰੂ ਅੰਗਦ ਦੇ ਮਹਾਰਾਜ ਜੀ ਜਾਂ ਗੁਰੂ ਅਮਰਦਾਸ ਜੀ ਦੇ ਨਾਲੋਂ ਵਿਛੜ ਜਾਂਦੀ ਸੀ, ਤੇ ਕੁਝ ਗੁਰਮੁਖ ਪਿਆਰੇ ਕਹਿੰਦੇ ਸੀ, ਬਾਬਾ ਬੁੱਢਾ ਜੀ ਤੁਹਾਨੂੰ ਵੱਡੇ ਸਤਿਗੁਰਾਂ ਦੀ ਸੀਸ ਹੈ, ਬੁੱਢਾ ਤੈਥੋਂ ਓਹਲੇ ਨਾ ਹੋਸਾਂ, ਤੁਸੀਂ ਸੰਗਤ ਨੂੰ ਗੁਰੂ ਨਾਲ ਮਿਲਾ ਸਕਦੇ ਹੋ। ਅਤੇ ਧੰਨ ਸਨ ਬਾਬਾ ਬੁੱਢਾ ਸਾਹਿਬ ਜੀ, ਇਹ ਨਹੀਂ ਸੀ ਜਿਤਾਉਂਦੇ ਕਿ ਚਲੋ ਮੈਂ ਤੁਹਾਨੂੰ ਮਿਲਾ ਦੇਵਾਂਗਾ, ਕਹਿਣਾ ਆਓ ਗੁਰੂ ਕੇ ਸਿੱਖੋ, ਅਰਦਾਸ ਕਰੀਏ, ਅਰਦਾਸ ਲੈ ਚੱਲੇਗੀ ਅਰਦਾਸ ਸੁਣਨ ਵਾਲੇ ਦੇ ਕੋਲ। ਵਿਛੜੀ ਹੋਈ ਸੰਗਤ ਨੂੰ ਗੁਰੂ ਦੇ ਨਾਲ ਮਿਲਾਉਣ ਵਾਲੇ ਸਨ ਬਾਬਾ ਬੁੱਢਾ ਸਾਹਿਬ ਜੀ। ਤੀਸਰੇ ਪਾਤਸ਼ਾਹ ਜੀ ਨੇ ਜਿਸ ਵੇਲੇ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਬੇਪਾਸ ਬਣਾਇਓ, ਉੱਥੇ ਬਾਉਲੀ ਸਾਹਿਬ ਦੀ ਖੁਦਵਾਈ ਰੰਭੀ ਨਾ, ਅਤੇ ਉਸ ਬਾਉਲੀ ਸਾਹਿਬ ਦਾ ਟੱਕ ਲਗਾਉਣ ਵਾਲਾ ਪਹਿਲਾ ਸਿੱਖ ਸੀ ਧੰਨ ਬਾਬਾ ਬੁੱਢਾ ਸਾਹਿਬ ਜੀ। ਔਰ ਤੀਸਰੇ ਪਾਤਸ਼ਾਹ ਜੀ ਜਿਸ ਵੇਲੇ ਆਪਣੇ ਮਾਲਕ ਦੀ ਰਜ਼ਾ ਦੇ ਵਿੱਚ ਆ ਸ੍ਰੀ ਅੰਮ੍ਰਿਤਸਰ ਦੀ ਧਰਤੀ ਨੂੰ ਭਾਗ ਲਾਉਣਾ ਚਾਹੁੰਦੇ ਸਨ, ਅਤੇ ਆਪਣੇ ਪਿਆਰ ਵਾਲੇ ਸਿੱਖ ਭਾਈ ਜੇਠਾ ਜੀ ਜੋ ਬਾਅਦ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਣੇ, ਉਹਨਾਂ ਨੂੰ ਜਦੋਂ ਇੱਥੇ ਮੋਹਰੀ ਕੱਢਣ ਵਾਸਤੇ ਭੇਜਿਆ ਅਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾਲ ਭੇਜਿਆ ਸੀ, ਇੰਝ ਕਹਿ ਲਈਏ ਗੁਰੂ ਘਰ ਦਾ ਪਹਿਲਾ ਸਲਾਹਕਾਰ ਹੈ ਅਤੇ ਉਹ ਹੈ ਬਾਬਾ ਬੁੱਢਾ ਸਾਹਿਬ ਜੀ, ਤਾਂ ਕਰਕੇ ਅਸੀਂ ਕਹਿ ਦਿੰਦੇ ਗੁਰੂ ਕੇ ਵਜ਼ੀਰ। ਵਜ਼ੀਰ ਦਾ ਭਾਵ ਹੁੰਦਾ ਸਲਾਹਕਾਰ। ਬਾਬਾ ਬੁੱਢਾ ਸਾਹਿਬ ਜੀ ਦੇ ਉੱਪਰ ਇੰਨੀਆਂ ਬਖਸ਼ਿਸ਼ਾਂ ਸੀ, ਮੈਂ ਇਹਨੂੰ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਹੋਰ ਕਲੀਅਰ ਕਰਨ ਦਾ ਯਤਨ ਕਰਾਂ। ਅਤੇ ਜਦੋਂ ਮੇਰੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਸ੍ਰੀ ਅੰਮ੍ਰਿਤਸਰ ਦੀ ਧਰਤੀ ਨੂੰ ਭਾਗ ਲਾਏ, ਇਸ ਅਸਥਾਨ ਦੇ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ, ਸੰਤੋਖਸਰ ਦੀ ਖੁਦਵਾਈ ਕਰਾਈ, ਸ੍ਰੀ ਅੰਮ੍ਰਿਤਸਰ ਪਾਵਨ ਸਰੋਵਰ ਦੀ ਖੁਦਵਾਈ ਕਰਾਈ। ਬਾਬਾ ਬੁੱਢਾ ਸਾਹਿਬ ਜੀ ਮੋਰਲੀ ਕਤਾਰ ਦੇ ਵਿੱਚ ਹੋਇਆ ਕਰਦੇ ਸੀ ਸੇਵਾ ਕਰਨ ਵਿੱਚ, ਅਤੇ ਜਿੱਥੇ ਬਾਬਾ ਬੁੱਢਾ ਜੀ ਦੀ ਬੇਰ ਹੈ ਇੱਥੇ ਬੈਠ ਕੇ ਆਈ ਹੋਈ ਸੰਗਤ ਨੂੰ ਗੁਰੂ ਕੀ ਵਡਿਆਈ ਸਰਵਣ ਕਰਵਾਉਣੀ, ਮਾਲਕ ਵਾਹਿਗੁਰੂ ਜੀ ਦੀ ਕੀਰਤੀ ਕਰਨੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੰਨੇ ਪਿਆਰ ਵਾਲੇ ਗੁਰਸਿੱਖ ਸਨ, ਜਦੋਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁੱਠੇ ਨਾ, ਪਿਆਰਿਓ ਮਾਲਕ ਆਪ ਹੀ ਕਿਰਪਾ ਕਰਦਾ ਹੈ। ਅੱਜ ਅਸੀਂ ਤਰਕਵਾਦੀ ਬਹੁਤ ਜ਼ਿਆਦਾ ਹੋ ਗਏ ਹਾਂ, ਅਜੇ ਘਰ ਦੇ ਵਿੱਚ ਸੰਤਾਨ ਦੀ ਪ੍ਰਾਪਤੀ ਨਹੀਂ ਸੀ, ਅਤੇ ਹਮੇਸ਼ਾ ਵਾਸਤੇ ਜਦੋਂ ਵੀ ਕੋਈ ਗ੍ਰਿਸਤ ਦੇ ਵਿੱਚ ਪ੍ਰਵੇਸ਼ ਕਰਦਾ ਹੈ ਨਾ, ਹਰ ਇੱਕ ਮਾਈ ਭਾਈ ਦੀ ਸੱਧਰ ਹੁੰਦੀ ਹੈ ਕਦੋਂ ਉਹ ਸੁਭਾਗੜਾ ਸਮਾਂ ਆਵੇ ਜਦੋਂ ਅਸੀਂ ਮਾਂ ਬਾਪ ਬਣਨ ਦੀ ਵਡਿਆਈ ਪ੍ਰਾਪਤ ਕਰ ਸਕੀਏ। ਅਤੇ ਕਈ ਵਾਰ ਪਰਮ ਸਨਮਾਨਯੋਗ ਮਾਤਾ ਗੰਗਾ ਜੀ ਨੇ ਕਹਿਣਾ, ਐ ਦਾਤਾਰ ਗੁਰੂ ਪਤੀ ਜੀਓ, ਤੁਸੀਂ ਆਇਆ ਹੋਇਆ ਦੀਆਂ ਝੋਲੀਆਂ ਭਰਨ ਵਾਲੇ ਹੋ, ਕਿਰਪਾ ਕਰੋ ਅਸਾਂ ਨੂੰ ਵੀ ਦਾਤ ਮਿਲ ਜਾਵੇ। ਅਤੇ ਮੇਰੇ ਸਤਿਗੁਰਾਂ ਨੇ ਰੱਬੀ ਰਜ਼ਾ ਦੇ ਵਿੱਚ ਕਹਿਣਾ, ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਦੇਵਣ ਕਉ ਏਕੇ ਭਗਵਾਨ। ਐ ਗੰਗਾ ਜੀਓ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਇੱਕ ਦਿਨ ਸਤਿਗੁਰਾਂ ਦੀ ਆਗਿਆ ਪਾ ਕੇ ਪਰਮ ਸਨਮਾਨਯੋਗ ਮਾਤਾ ਗੰਗਾ ਜੀ ਮਿੱਛੇ ਪ੍ਰਸ਼ਾਦੇ ਲੱਸੀ ਗੰਢੇ ਆਦਿ ਲੈ ਕੇ ਜਦੋਂ ਬਾਬੇ ਬੁੱਢੇ ਦੀ ਬੀੜ ਗਏ ਝਬਾਲ ਦੇ ਨੇੜੇ, ਬਾਬਾ ਬੁੱਢਾ ਸਾਹਿਬ ਜੀ ਵੇਖ ਕੇ ਬੜੇ ਪ੍ਰਸੰਨ ਹੋਏ, ਅਤੇ ਜਦੋਂ ਪ੍ਰਸ਼ਾਦਾ ਛਕਣ ਲੱਗੇ ਨਾ, ਪਿਆਰਿਓ ਇਹ ਸਾਡਾ ਸਿਧਾਂਤ ਜੇ ਸਿੱਖੀ ਦਾ, ਜਿਸਕਾ ਦੀਆ ਪਹਿਨੇ ਖਾਏ ਤਿਸ ਸਿਉਂ ਆਲਸ ਕਿਉਂ ਬਣੇ ਮਾਏ। ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਅਰਦਾਸ ਕੀਤੀ, ਪ੍ਰਸ਼ਾਦਾ ਛਕਣ ਤੋਂ ਬਾਅਦ ਅਰਦਾਸ ਕੀਤੀ, ਅਤੇ ਅਰਦਾਸ ਵਿੱਚ ਮੰਗਿਆ ਕਿ ਸਭ ਤੁਦੇ ਥਾਂ ਉਹ ਮੰਗਦੇ ਨਿਤ ਕਰ ਅਰਦਾਸ, ਹੇ ਵਾਹਿਗੁਰੂ ਜੀ ਕਿਰਪਾ ਕਰੋ ਮਾਤਾ ਜੀ ਦੀ ਕੁੱਖ ਨੂੰ ਭਾਗ ਲੱਗ ਜਾਣ, ਇਹਨਾਂ ਨੂੰ ਵੀ ਸੰਤਾਨ ਦੀ ਦਾਤ ਦਿਓ। ਫਿਰ ਭਰੋਸਾ ਕਿੰਨਾ ਅਰਦਾਸ ਦੇ ਉੱਪਰ। ਮਾਤਾ ਜੀ ਜਿਸ ਵੇਲੇ ਸਤਿਕਾਰ ਦੇ ਵਜੋਂ, ਕਿਉਂਕਿ ਗੁਰੂ ਪਰਿਵਾਰ ਬਾਬਾ ਬੁੱਢਾ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦਾ ਸੀ, ਸਤਿਕਾਰ ਦੇ ਵਜੋਂ ਨਮਸਕਾਰ ਕੀਤੀ ਨਾ, ਅਤੇ ਬੜੇ ਪਿਆਰ ਦੇ ਵਿੱਚ ਇਹ ਗੱਲ ਕਹਿਣ ਲੱਗੇ ਸੀ, ਮਾਤਾ ਜੀ ਤੁਮਰੇ ਗ੍ਰਹਿ ਪ੍ਰਗਟੇਗਾ ਜੋਧਾ, ਜਾ ਕੋ ਬਲ ਗੁਣ ਕਿੰਨੂ ਨਾ ਸੋਧਾ। ਵੇਖਣਾ ਤੁਹਾਡੇ ਘਰ ਦੇ ਵਿੱਚ ਇਹੋ ਜਿਹਾ ਸੂਰਬੀਰ ਯੋਧਾ ਪੈਦਾ ਹੋਵੇਗਾ ਜਿਹੜਾ ਜਾਲਮਾਂ ਦੇ ਗੰਢੇ ਵਾਂਗ ਸਿਰ ਭੰਨ ਦੇਵੇਗਾ। ਸੋ ਮੇਰੇ ਕਹਿਣ ਦਾ ਭਾਵ ਸੀ, ਜੇ ਗੁਰੂ ਪਰਿਵਾਰ ਵਾਸਤੇ ਕਿਸੇ ਨੇ ਅਰਦਾਸ ਕੀਤੀ ਹੈ ਤੇ ਪਹਿਲਾ ਗੁਰਸਿੱਖ ਹੈ ਬਾਬਾ ਬੁੱਢਾ ਸਾਹਿਬ ਜੀ। ਔਰ ਕਿਸੇ ਗੁਰੂ ਦਾ ਨਾਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਤੇ ਉਹ ਹੈ ਬਾਬਾ ਬੁੱਢਾ ਸਾਹਿਬ ਜੀ, ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਨਾਮਕਰਨ ਇਹਨਾਂ ਨੇ ਕੀਤਾ ਸੀ। ਔਰ ਇੱਥੋਂ ਤੱਕ ਜਦੋਂ ਉਹ ਪੜ੍ਹਾਈ ਦੇ ਯੋਗ ਹੋਏ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਨੂੰ ਸਵੀਕਾਰਦਿਆਂ ਹੋਇਆਂ ਬਾਬਾ ਬੁੱਢਾ ਸਾਹਿਬ ਜੀ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜੋ ਵੀ ਲੋੜੀਂਦੀ ਵਿੱਦਿਆ ਸੀ ਉਹ ਦੇਣ ਵਾਸਤੇ ਇੱਕ ਨਿਮਾਣੇ ਸਿੱਖ ਵਜੋਂ ਸੇਵਾ ਨਿਭਾਈ ਸੀ, ਬਲਕਿ ਉਸਤਾਦ ਵਜੋਂ ਨਹੀਂ, ਕਿਉਂਕਿ ਗੁਰੂ ਨੂੰ ਕਿਹਾ ਸੀ ਸਤਿਗੁਰੂ ਮੈਨੂੰ ਕੀ ਆਉਂਦਾ ਹੈ। ਤੇ ਮੇਰੇ ਪੰਜਵੇਂ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਬੁੱਢਾ ਜੀ ਜੋ ਤੁਹਾਨੂੰ ਆਉਂਦਾ ਹੈ ਕਿਸੇ ਨੂੰ ਆਉਂਦਾ ਹੀ ਨਹੀਂ, ਜੋ ਤੁਹਾਨੂੰ ਆਉਂਦਾ ਹੈ ਇੰਜ ਕਰੋ ਉਹੀ ਤੁਸੀਂ ਇਸ ਬਾਲਕ ਨੂੰ ਸਿਖਾ ਦਿਓ। ਜੇ ਮੇਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਤੇ ਇਸ ਮੁਬਾਰਕ ਗ੍ਰੰਥ ਦਾ ਗ੍ਰੰਥੀ ਬਣਨ ਵਾਲਾ ਪਹਿਲਾ ਗੁਰਸਿੱਖ ਹੈ ਧੰਨ ਬਾਬਾ ਬੁੱਢਾ ਸਾਹਿਬ ਜੀ। ਪਿਆਰਿਓ, ਜਦੋਂ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ ਨਾ, ਤੇ ਉਹਨਾਂ ਦੇ ਜੀਵਨ ਦੇ ਅੱਗੇ ਸਿਰ ਝੁਕਦਾ, ਕਿਉਂਕਿ ਮੈਂ ਪਿਛਲੀ ਵਾਰ ਬੇਨਤੀ ਕੀਤੀ ਸੀ ਅਸੀਂ ਕੇਵਲ ਇੱਕ ਸਾਖੀ ਨਾਲ ਜੁੜ ਕੇ ਰਹਿ ਜਾਂਦੇ, ਜਿਵੇਂ ਜਿਵੇਂ ਅਸੀਂ ਇਤਿਹਾਸ ਨੂੰ ਪੜ੍ਹਦੇ ਜਾਈਏ ਸਾਡੀ ਸਮਝ ਦੇ ਵਿੱਚ ਪੈਂਦਾ ਜਾਵੇਗਾ। ਤੇ ਅਖੀਰਲਾ ਵੇਲਾ ਜਦੋਂ ਆਇਆ ਨਾ, ਮੈਂ ਇਸ ਗੱਲ ਨੂੰ ਬਹੁਤੀ ਲਮੇਰੀ ਨਾ ਕਰਾਂ, ਬਾਬਾ ਬੁੱਢਾ ਸਾਹਿਬ ਜੀ ਨੇ ਸੁਨੇਹਾ ਭੇਜਿਆ ਸਨ 1631 ਦੇ ਵਿੱਚ, ਉਦੋਂ ਇਹਨਾਂ ਦੀ ਆਜੂ 125 ਸਾਲ ਦੀ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਮਦਾਸ ਦੀ ਧਰਤੀ ਤੇ ਗਏ ਔਰ ਗੁਰੂ ਤੇ ਗੁਰੂ ਕੇ ਸਿੱਖ ਦੇ ਵਿੱਚ ਪਿਆਰ ਦੀਆਂ ਸਾਰੀ ਰਾਤ ਬਾਤਾਂ ਹੋਈਆਂ। ਜਦੋਂ ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਪਾਨ ਕੀਤੇ, ਜਪਜੀ ਸਾਹਿਬ ਦਾ ਪਾਠ ਕੀਤਾ ਔਰ ਜਪਜੀ ਸਾਹਿਬ ਦਾ ਪਾਠ ਕੀਤਾ ਤੇ ਨਾਲ ਪੁੱਤਰ ਖੜਾ ਹੈ ਲਾਗੇ ਭਾਈ ਭਾਨਾ ਜੀ। ਕਈ ਵਾਰ ਅਸੀਂ ਪੁੱਛ ਲੈਂਦੇ ਜੀ ਬਾਬਾ ਬੁੱਢਾ ਸਾਹਿਬ ਜੀ ਗ੍ਰਿਸ਼ਤੀ ਸਨ, ਮੈਨੂੰ ਵੀ ਤੁਕ ਮਾਤਰ ਦੱਸ ਦੇਵਾਂ। ਬਾਬਾ ਬੁੱਢਾ ਸਾਹਿਬ ਜੀ ਦੀ ਧਰਮ ਪਤਨੀ ਦਾ ਨਾਂ ਸੀ ਮਾਤਾ ਮਰੂਆ ਜੀ ਔਰ ਇਹਨਾਂ ਦੇ ਚਾਰ ਸਪੁੱਤਰ ਸਨ, ਭਾਈ ਸੁਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਤੇ ਭਾਈ ਭਾਨਾ ਜੀ। ਭਾਈ ਭਾਨਾ ਜੀ ਛੋਟੇ ਸਪੁੱਤਰ ਸੀ। ਭਾਈ ਭਾਨਾ ਜੀ ਦਾ ਹੱਥ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹੱਥ ਵਿੱਚ ਦਿੱਤਾ ਤੇ ਨਾਲ ਹੀ ਕਹਿ ਦਿੱਤਾ, ਸਤਿਗੁਰੂ ਜੀ ਇਸ ਦੀ ਬਾਂਹ ਨੂੰ ਪਕੜ ਕੇ ਰੱਖਣਾ, ਕਿਉਂਕਿ ਅਸੀਂ ਆਪ ਗੁਰੂ ਦਾ ਹੱਥ ਫੜਾਂਗੇ ਨਾ ਸਾਡੀ ਹਾਲਤ ਬੱਚਿਆਂ ਵਰਗੀ ਹੈ, ਅਸੀਂ ਕਈ ਵਾਰ ਛੱਡਦੇ ਹਾਂ, ਪਰ ਜਿਹਦਾ ਹੱਥ ਜਿਹਦੀ ਬਾਂਹ ਗੁਰੂ ਪਕੜ ਲਵੇ ਨਾ ਉਹਦੇ ਫਿਰ ਸਾਰੇ ਫਿਕਰ ਫਾਕੇ ਮੁੱਕ ਜਾਂਦੇ ਨੇ। ਖੈਰ, ਗੁਰੂ ਦੀ ਗੋਦ ਦੇ ਵਿੱਚ ਜਿਸ ਵੇਲੇ ਪੰਜ ਭੂਤਕ ਸਰੀਰ ਨੂੰ ਛੱਡਿਆ, ਮੇਰੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬਾਬਾ ਵਿਧੀ ਚੰਦ ਜੀ, ਭਾਈ ਲੰਗਾਹ ਜੀ, ਭਾਈ ਭਾਨਾ ਜੀ, ਐਸੇ ਮਹਾਨ ਗੁਰਸਿੱਖਾਂ ਨੇ ਇਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀਂ ਇਹਨਾਂ ਦੀ ਚਿਖਾ ਨੂੰ ਅਗਨ ਦਿਖਾਈ। ਤੇ ਜਦੋਂ ਸਾਰੇ ਘਰ ਨੂੰ ਵਾਪਸ ਆ ਰਹੇ ਸੀ ਨਾ, ਤੇ ਇਹ ਅਸਲ ਦੇ ਵਿੱਚ ਸਾਡੀ ਗੁਰਮਤ ਹੈ, ਜਦੋਂ ਅਸੀਂ ਕਿਸੇ ਪ੍ਰਾਣੀ ਦਾ ਚਲਾਣਾ ਕਰ ਜਾਵੇ ਉਹਦੇ ਸਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਜਾਂਦੇ ਹਾਂ, ਅਲਾਣੀਆਂ ਦਾ ਪਾਠ ਹੁੰਦਾ, ਸਤਿਗੁਰਾਂ ਦੇ ਹਜ਼ੂਰ ਅਰਦਾਸ ਬੇਨਤੀ ਕਰਦੇ ਹਾਂ, ਪਰ ਸਾਡੀ ਇਹ ਕਮਜ਼ੋਰੀ ਹੈ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ, ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਭੇਟਾ ਰਹਿਤ ਸਰਵ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਘਰ ਤੱਕ ਪਹੁੰਚਾਉਣ ਦਾ ਤਹੱਈਆ ਹੈ, ਅਸੀਂ ਯਤਨ ਹੀ ਨਹੀਂ ਕਰਦੇ ਕਿ 30-32 ਪੇਜ ਦੀ ਇਹ ਪੁਸਤਕ ਜਿਹੜੀ ਇਹਨੂੰ ਪੜ੍ਹ ਕੇ ਵੇਖ ਲਈਏ। ਅਸੀਂ ਜ਼ਿਆਦਾਤਰ ਇਹੀ ਡੀਕਦੇ, ਸੰਸਕਾਰ ਹੋ ਗਿਆ, ਚਲੋ ਜੀ ਆਪਣੀਆਂ ਗੱਡੀਆਂ ਮੋਟਰਾਂ ਫੜੋ ਤੇ ਚੱਲਦੇ ਬਣੋ। ਜਦੋਂ ਘਰ ਆਏ, ਘਰ ਦੀਵਾਨ ਸੱਜਿਆ ਤੇ ਭਾਈ ਅਜਿੱਤਾ ਜੀ ਕਹਿਣ ਲੱਗੇ ਇਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਜੀ, ਮੇਰੇ ਮਨ ਦੇ ਵਿੱਚ ਇੱਕ ਸ਼ੰਕਾ ਉੱਭਰਿਆ, ਕਿਰਪਾ ਕਰਿਓ। ਤੇ ਸਤਿਗੁਰੂ ਕਹਿਣ ਲੱਗੇ, ਭਾਈ ਅਜਿੱਤਾ ਜੀ, ਤੁਹਾਡੇ ਮਨ 'ਚ ਸ਼ੰਕਾ ਨਹੀਂ ਆਇਆ, ਤੁਸੀਂ ਸਾਡੇ ਮੁੱਖ ਤੋਂ ਕੁਝ ਸੰਗਤ ਨੂੰ ਕਹਿਣਾ ਚਾਹੁੰਦੇ ਹੋ, ਕੁਝ ਅਖਵਾਉਣਾ ਚਾਹੁੰਦੇ ਹੋ। ਕਹਿਣ ਲੱਗੇ, ਹਾਂ ਸਤਿਗੁਰੂ ਜੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ ਭਾਈ ਜਿੱਤਾ ਜੀ, ਦੱਸੋ ਕੀ ਪੁੱਛਣਾ ਹੈ। ਕਹਿੰਦੇ ਜੀ, ਪੁੱਛਣਾ ਕੀ ਹੈ, ਜਦੋਂ ਅਸੀਂ ਬਾਬਾ ਬੁੱਢਾ ਸਾਹਿਬ ਜੀ ਦੀ ਅਰਥੀ ਲੈ ਕੇ ਜਾ ਰਹੇ ਸੀ ਕਬਰਸਤਾਨ ਵਾਲੇ ਪਾਸੇ ਨੂੰ, ਉਸ ਵੇਲੇ ਸਾਰਿਆਂ ਦੇ ਸਿਰ ਦੇ ਉੱਪਰ ਛਤਰ ਝੁਲ ਗਿਆ ਸੀ, ਪਰ ਜਦੋਂ ਅਸੀਂ ਵਾਪਸ ਆਏ ਉਦੋਂ ਕੇਵਲ ਇਹ ਛਤਰ ਤੁਹਾਡੇ ਸਿਰ ਤੇ ਸੀ, ਇਹਦਾ ਕਾਰਨ ਕੀ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜਿੱਤਾ ਜੀ, ਇਹ ਗੁਰੂ ਕੇ ਸਿੱਖੋ, ਅਸਲ ਦੇ ਵਿੱਚ ਜਦੋਂ ਅਸੀਂ ਮ੍ਰਿਤਕ ਦੇ ਨਾਲ ਜਾਂਦੇ ਹਾਂ ਸਾਨੂੰ ਮੌਤ ਚੇਤੇ ਹੁੰਦੀ ਹੈ, ਪਰ ਜਦੋਂ ਸੰਸਕਾਰ ਹੋ ਜਾਵੇ ਅਸੀਂ ਘਰ ਨੂੰ ਆ ਜਾਈਏ, ਅਸੀਂ ਫਿਰ ਅਠਖੇਲੀਆਂ ਦੇ ਵਿੱਚ ਲੱਗ ਜਾਂਦੇ ਹਾਂ। ਇਹੀ ਇੱਕ ਕਾਰਨ ਹੈ, ਅਸੀਂ ਮ੍ਰਿਤਕ ਦੇ ਸੰਸਕਾਰ ਤੇ ਗਏ, ਮ੍ਰਿਤਕ ਦੇ ਭੋਗ ਤੇ ਗਏ, ਉੱਥੋਂ ਕੁਝ ਸਿੱਖਣਾ ਸੀ, ਕੁਝ ਸਮਝਣਾ ਸੀ ਕਿ ਇੱਕ ਦਿਨ ਆਵੇਗਾ ਅਸੀਂ ਵੀ ਸੰਸਾਰ ਤੋਂ ਕੂਚ ਕਰ ਜਾਣਾ, ਜਾਂ ਅਸੀਂ ਵੱਧ ਤੋਂ ਵੱਧ ਰੋਣ ਤੱਕ ਰਹਿ ਗਏ।
ਉਹਦੇ ਬਾਰੇ ਵੀ ਮੇਰੇ ਪਾਤਸ਼ਾਹ ਨੇ ਕਿਹਾ ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ, ਤੁਮ ਰੋਵੋਗੇ ਉਸਨੂੰ ਤੁਮਕੋ ਕੌਣ ਰੋਈ, ਧੰਦਾ ਪਿੱਟੋ ਭਾਈਓ ਤੁਮ ਕੂੜ ਕਮਾਵੋ, ਉਹ ਨਾ ਸੁਣਹੀ ਕੱਤ ਹੀ ਤੁਮ ਲੋਕ ਸੁਣਾਵੋ। ਫਿਰ ਦੇਖੋ ਅਸੀਂ ਘਰਾਂ ਦੇ ਵਿੱਚ ਆਣ ਕੇ ਗੱਲਾਂ ਕਰਦੇ ਹਾਂ, ਵਿਚਾਰੇ ਨੇ ਕਿੱਡਾ ਸੋਹਣਾ ਘਰ ਬਣਾਇਆ ਸੀ, ਹੁਣੀ ਤਾਂ ਸਮਾਂ ਆਇਆ ਸੀ ਉਹਦੀ ਮੌਜ ਕਰਨ ਦਾ, ਹੁਣ ਤਾਂ ਬੱਚੇ ਜਵਾਨ ਹੋਏ ਸੀ, ਉਹ ਰਿਹਾ ਹੀ ਨਹੀਂ। ਪਰ ਅਸੀਂ ਕਦੀ ਇਹ ਖਿਆਲ ਨਹੀਂ ਕਰਦੇ, ਹਮ ਆਦਮੀ ਹਾਂ ਇਕਦਮੀ ਮੋਹਲਤ ਮੋਹਤ ਨਾ ਜਾਣਾ, ਜੇ ਉਹ ਸੰਸਾਰ ਤੋਂ ਕੂਚ ਕਰ ਗਿਆ ਨਾ, ਇੱਕ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁੰਨ ਜਾਹੇ ਤੇ ਟਿਕੇ ਅਸਾਂ ਵੀ ਨਹੀਂ ਰਹਿਣਾ। ਅਸੀਂ ਹੁਣ ਹੀ ਆਪਣੀ ਜ਼ਿੰਦਗੀ ਨੂੰ ਸਵਾਰ ਲਈਏ। ਭਗਤ ਰਵਿਦਾਸ ਜੀ ਦੇ ਬੜੇ ਪਿਆਰੇ ਬੋਲ ਨੇ, ਉੱਚੇ ਮੰਦਰ ਸਾਲ ਰਸੋਈ ਏਕ ਘੜੀ ਫੁੰਨ ਰਹਿਣ ਨਾ ਹੋਈ। ਜਦੋਂ ਇਹ ਜੀਵਾਤਮਾ ਸਰੀਰ ਦੇ ਵਿੱਚੋਂ ਨਿਕਲ ਜਾਂਦੀ ਹੈ ਨਾ, ਉਸ ਵੇਲੇ ਪਰਿਵਾਰ ਦੇ ਮੈਂਬਰ ਵੀ ਕਹਿਣ ਲੱਗ ਪੈਂਦੇ ਨੇ ਕਿ ਚਲੋ ਭਾਈ ਇਸ ਪਰਿਵਾਰ ਨੂੰ ਜਲਦੀ ਜਲਦੀ ਕਰੋ, ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਇਹਦਾ ਸੰਸਕਾਰ ਕਰ ਦਿਓ। ਜਬ ਲੱਗ ਤੇਲ ਦੀਵਾ ਮੁੱਖ ਬਾਤੀ ਤਬ ਸੂਝੇ ਸਭ ਕੋਈ, ਤੇਲ ਜਲੇ ਬਾਤੀ ਠਹਿਰਾਨੀ ਸੂਨਾ ਮੰਦਰ ਹੋਈ, ਰੇ ਬੌਰੇ ਤੋ ਇਹ ਘੜੀ ਨਾ ਰਾਖੇ ਕੋਈ, ਤੂੰ ਰਾਮ ਨਾਮ ਜਪ ਸੋਈ ਰਹਾਓ, ਕਾਕੀ ਮਾਤ ਪਿਤਾ ਕਹੋ ਕਾਕੋ, ਕਵਣ ਪੁਰਖ ਕੀ ਜੋਈ, ਘੱਟ ਫੂਟੇ ਕੋ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਪਿਆਰਿਆ ਜਿਸ ਵੇਲੇ ਤੇਰੇ ਸਰੀਰ ਦੇ ਵਿੱਚੋਂ ਜਾਨ ਨਿਕਲ ਗਈ ਨਾ, ਪ੍ਰਾਣ ਨਿਕਲ ਗਏ, ਉਸ ਵੇਲੇ ਸਾਰਿਆਂ ਨੇ ਇੱਕੋ ਗੱਲ ਹੀ ਕਹਿਣੀ ਹੈ ਜੀ ਕਿੰਨੇ ਕੁ ਵਜੇ ਕੱਢਣਾ। ਕਦੀ ਵੇਖੋ ਮ੍ਰਿਤਕ ਦੇ ਸੰਬੰਧ ਵਿੱਚ ਕਿਸੇ ਨੂੰ ਫੋਨ ਕਰੀਏ ਨਾ, ਤੇ ਸਭ ਤੋਂ ਪਹਿਲਾਂ ਇਹੀ ਪੁੱਛਦਾ ਜੀ ਸੰਸਕਾਰ ਕਿੰਨੇ ਕੁ ਵਜੇ ਕਰਨਾ ਹੈ, ਕਿਤੇ ਇਹ ਨਾ ਹੋਵੇ ਸਾਨੂੰ ਜ਼ਿਆਦਾ ਚਿਰ ਬਹਿਣਾ ਪੈ ਜਾਵੇ। ਜਾਂ ਕਹਿਣਗੇ ਜਦੋਂ ਇਸ਼ਨਾਨ ਕਰਾਉਣ ਲੱਗੇ ਸਾਨੂੰ ਫੋਨ ਕਰ ਦਿਓ, ਅਸੀਂ ਦੋਵਾਂ ਮਿੰਟਾਂ ਸਿੱਧੇ ਕਬਰਸਤਾਨ ਤੇ ਆ ਜਾਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬੋਲਾਂ ਦੇ ਰਾਹੀਂ ਸਾਨੂੰ ਸਮਝਾਇਆ ਹੈ, ਇਹ ਜੋ ਤੂੰ ਘਰ ਦੇਖ ਰਿਹਾ ਇਹ ਘਰ ਤੇਰੇ ਨਾਲ ਨਹੀਂ ਨਿਭਣਾ, ਇਹ ਜਿਹੜਾ ਤੂੰ ਪਰਿਵਾਰ ਦੇਖ ਰਿਹਾ ਇਹ ਤੇਰੇ ਨਾਲ ਨਹੀਂ ਨਿਭਣਾ। ਔਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਰਾਮ ਸਿਮਰ ਇਹ ਤੇਰੇ ਕਾਜ ਹੈ, ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸ਼ਰਨ ਲਾਗ, ਜਗਤ ਸੁਖ ਮਾਣ ਮਿਥਿਆ ਝੂਠੋ ਸਭ ਸਾਜ ਹੈ। ਕਹਿੰਦੇ ਜਗਤ ਜਿਹੜਾ ਹੈ ਝੂਠਾ ਹੈ, ਕਿਹਦੇ ਨਾਲ ਤੂੰ ਮੋਹ ਦੇ ਵਿੱਚ ਗਲਤਾਨ ਹੋਇਆ ਪਿਆ ਹੈ, ਤੂੰ ਉਸ ਮਾਲਕ ਵਾਹਿਗੁਰੂ ਜੀ ਦੇ ਨਾਮ ਨੂੰ ਜਪ, ਕਿਉਂਕਿ ਸੰਸਾਰ ਨਿਭਣ ਵਾਲਾ ਨਹੀਂ, ਕਿਉਂਕਿ ਸੰਗ ਸਖਾ ਸਭ ਤਜ ਗਏ, ਕੋ ਨਾ ਨਿਭੇ ਉਹ ਸਾਥ, ਕਹੋ ਨਾਨਕ ਇਸ ਬਿਪਤ ਮੈਂ ਟੇਕ ਏਕ ਰਘੁਨਾਥ, ਕੇਵਲ ਤੇ ਕੇਵਲ ਇੱਕ ਵਾਹਿਗੁਰੂ ਅਕਾਲ ਪੁਰਖ ਜੀ ਦੀ ਯਾਦ, ਉਸ ਦਾ ਨਾਮ ਤੇਰੇ ਨਾਲ ਨਿਭੇਗਾ, ਬਾਕੀ ਪਰਿਵਾਰ ਨੇ ਤੇਰੇ ਨਾਲ ਨਹੀਂ ਨਿਭਣਾ। ਇਹ ਪਰਿਵਾਰ ਜਿਹੜਾ ਸਦੀਮ ਕਾਲ ਨਿਭਣ ਵਾਲਾ ਨਹੀਂ ਹੈ, ਇਸ ਵਾਸਤੇ ਤੂੰ ਇਹ ਭੁਲੇਖੇ ਵਿੱਚ ਨਾ ਪੈ ਕਿ ਇਹ ਜਿਹੜਾ ਪਰਿਵਾਰ ਹੈ ਇਹ ਜਿਹੜਾ ਘਰ ਹੈ ਸਦੀਮ ਕਾਲ ਰਹਿਣ ਵਾਲਾ ਹੈ। ਆਓ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਦਾ ਪਾਠ ਸਰਵਣ ਕਰਦੇ ਹਾਂ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਘਰ ਦਸਵਾਂ ਮਹੱਲਾ ਪੰਜਵਾਂ, ਜਿਸਨੂੰ ਤੂੰ ਅਸਥਿਰ ਕਰ ਮਨ ਹੈ, ਤੇ ਪਾਹੁਨ ਦੋਦਾਹ।
ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਾਂ ਸਾਰਿਆਂ ਨੂੰ ਬੜੀ ਕਿਰਪਾ ਕਰਕੇ ਬੜੇ ਹੀ ਸਰਲ ਤੇ ਬੜੇ ਹੀ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾ ਰਹੇ ਨੇ। ਕਹਿੰਦੇ ਇਹ ਬੰਦੇ ਇਹ ਖਿਆਲ ਕਰ ਲੈ ਕਿ ਜਿਨ੍ਹਾਂ ਨੂੰ ਤੂੰ ਸਮਝਦਾ ਹੈ ਕਿ ਸ਼ਾਇਦ ਇਹ ਸਦੀਮ ਕਾਲ ਮੇਰੇ ਨੇ, ਜਿਸਨੂੰ ਤੂੰ ਅਸਥਿਰ ਕਰ ਮਾਨੇ ਤੇ ਪਾਹੁਣ ਦੋ ਦਾਹ। ਵੇਖੋ ਹਾਹੇ ਦੇ ਥੱਲੇ ਔਂਕੜ ਲੱਗਿਆ ਹੋਇਆ ਪਾਹੁਣ, ਜੇ ਅਸੀਂ ਇਸ ਹਾਹੇ ਦੇ ਔਂਕੜ ਨੂੰ ਹਟਾ ਦਈਏ ਪਾਹਣ ਬਣ ਜਾਵੇਗਾ, ਪਾਹਣ ਪੱਥਰ ਬਣ ਜਾਵੇਗਾ। ਇੱਥੇ ਪਾਹੁਣ ਦਾ ਅਰਥ ਹੈ ਪ੍ਰਾਹੁਣਾ। ਜਿਸਨੂੰ ਤੂੰ ਅਸਥਿਰ ਕਰ ਮਾਨੇ ਤੇ ਪਾਹੁਣ ਦੋ ਦਾਹ, ਕਹਿੰਦੇ ਤਾਂ ਸਭ ਕੁਛ ਦੋ ਦਿਨਾਂ ਦੇ ਪ੍ਰਾਹੁਣੇ ਹਨ।
ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ, ਸਭ ਮਿਥਿਆ ਅਸਨਾਹ।
ਚਾਹੇ ਉਹ ਪੁੱਤਰ ਹੋਵੇ, ਚਾਹੇ ਇਸਤਰੀ ਹੋਵੇ, ਜਾਂ ਘਰ ਹੋਵੇ, ਤੇ ਜਾਂ ਇਸ ਤੋਂ ਇਲਾਵਾ ਤੇਰੀ ਹੋਰ ਐਸ਼ੋ ਇਸ਼ਰਤ ਵਾਲੀ ਸਮੱਗਰੀ ਹੋਵੇ, ਇਸ ਦੀਮ ਕਾਲ ਜਿਹੜੀ ਹੈ ਟਿੱਕੀ ਰਹਿਣ ਵਾਲੀ ਨਹੀਂ ਹੈ। ਇਹਨਾਂ ਨੇ ਤੇਰੇ ਨਾਲ ਸਦੀਮ ਕਾਲ ਪਿਆਰ ਨਹੀਂ ਨਿਭਾਉਣਾ। ਕਾਕੀ ਮਾਈ ਕਾਕੋ ਬਾਪ ਨਾਮ ਤਰੀਕ ਝੂਠੇ ਸਭ ਸਾਕ। ਇਹ ਤਾਂ ਕੇਵਲ ਸਾਡੇ ਸਮਾਜ ਦੇ ਵਿੱਚ ਇੱਕ ਦੂਸਰੇ ਨਾਲ ਸਾਂਝ ਕਰਨ ਵਾਸਤੇ, ਇੱਕ ਦੂਸਰੇ ਨੂੰ ਬੁਲਾਉਣ ਵਾਸਤੇ ਰਿਸ਼ਤੇਦਾਰੀਆਂ ਨੇ, ਬਲਕਿ ਇਹਨਾਂ ਦੇ ਵਿੱਚੋਂ ਕੋਈ ਵੀ ਸਹਿਯੋਗ ਦੇਣ ਵਾਲਾ ਨਹੀਂ ਹੈ, ਸਾਥੀ ਐਸਾ ਨਹੀਂ ਹੈ ਜਿਹੜਾ ਤੇਰੇ ਨਾਲ ਨਿਭ ਸਕੇ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਜਦੋਂ ਕੋਈ ਪ੍ਰਾਣੀ ਚਲਾਣਾ ਕਰ ਜਾਵੇ ਤੇ ਵਿਰਾਗ ਦੇ ਵਿੱਚ ਬਹੁਤ ਸਾਰੇ ਲੋਕ ਵਿਲਕਦੇ ਨੇ, ਬੜਾ ਵਿਲਕਦੇ ਨੇ। ਮ੍ਰਿਤਕ ਦੀ ਜਿੱਥੇ ਲਾਸ਼ ਪਈ ਹੋਵੇ ਉੱਥੇ ਲੰਮੇ ਪੈਂਦੇ ਨੇ, ਬਾਰ ਬਾਰ ਕਹਿੰਦੇ ਨੇ ਅਸੀਂ ਇਹਦੇ ਨਾਲ ਹੀ ਸੜਨਾ ਹੈ, ਮਰਨਾ ਹੈ। ਮੈਂ ਤੇ ਇੰਜ ਕਹਿੰਦਾ ਹੁੰਦਾ, ਪਤਾ ਇਹਨਾਂ ਇੱਥੋਂ ਕਿਸੇ ਨਾ ਕਿਸੇ ਨੇ ਮੇਰੀ ਬਾਂਹ ਫੜ ਲੈਣੀ ਹੈ, ਮੈਨੂੰ ਮਰਨ ਨਹੀਂ ਦੇਣਾ, ਤਾਂ ਕਰਕੇ ਅਸੀਂ ਨਖਰੇ ਵੀ ਕਈ ਵਾਰਾਂ ਵੱਧ ਕਰਦੇ ਹਾਂ। ਤੀਸਰੇ ਪਾਤਸ਼ਾਹ ਜੀ ਨੇ ਤਾਂ ਸਪਸ਼ਟ ਹੀ ਕਰ ਦਿੱਤਾ ਹੈ, ਭੈ ਰੋਵੈ ਗੁਣ ਸਾਰ ਸੰਭਾਲੇ, ਕੋ ਮਰੇ ਨਾ ਮੋਇਆ ਨਾਲੇ। ਕੋਈ ਕਿਸੇ ਦੇ ਨਾਲ ਨਹੀਂ ਜੇ ਮਰਦਾ, ਠੀਕ ਹੈ ਅਸੀਂ ਉਂਝ ਭਾਵੇਂ ਕਹਿੰਦੇ ਹੋਈਏ ਫਲਾਣੇ ਦੀ ਮੌਤ ਮੈਨੂੰ ਆ ਜਾਵੇ, ਨਹੀਂ ਤੇ ਜ਼ਿਆਦਾਤਰ ਸਾਡੀ ਸੋਚ ਤਾਂ ਇਹ ਹੁੰਦੀ ਹੈ ਕਦੋਂ ਇਹ ਸਾਡੇ ਬਜ਼ੁਰਗ ਮਰ ਜਾਣ, ਕਦੋਂ ਇਹ ਪਿਓ ਮਰੇ, ਇਹਦੀ ਜਿਹੜੀ ਪ੍ਰੋਪਰਟੀ ਮੈਂ ਆਪਣੇ ਨਾਂ ਕਰਾਵਾਂ ਆਪਣੀ ਮਰਜ਼ੀ ਨਾਲ ਵਰਤਾਂ, ਇਹ ਕਦੋਂ ਬਜ਼ੁਰਗ ਮਾਈ ਮਰੇ, ਇਹਦੇ ਜਿਹੜੇ ਚਾਰ ਭਾਂਡੇ ਨੇ ਪਏ ਹੋਏ ਸਟੀਲ ਦੇ ਉਹੀ ਅਸੀਂ ਆਪਸ ਵਿੱਚ ਵੰਡ ਲਈਏ, ਭਰਾ ਭਰਾ ਦਾ ਬੁਰਾ ਸੋਚਦਾ ਹੈ, ਇਹ ਮਰ ਜਾਵੇ ਇਹਦੀ ਜਾਇਦਾਦ ਮੇਰੇ ਕੋਲ ਆ ਜਾਵੇ। ਅਵਰ ਮਰਤ ਮਾਇਆ ਮਨ ਤੋਲੇ ਤਉ ਭਗ ਮੁਖ ਜਨਮ ਵਗੋਇਆ। ਭਗਤ ਬੇਣੀ ਜੀ ਕਿਰਪਾ ਕਰਦੇ ਨੇ, ਬੰਦਾ ਤੇ ਦੂਜਿਆਂ ਦੀ ਮੌਤ ਲੱਭਦਾ, ਸ਼ਾਇਦ ਇਹੀ ਸਮਝਦਾ ਹੈ ਕਿ ਮੈਂ ਜਿਉਂਦੇ ਰਹਿਣਾ, ਬਾਕੀ ਸਾਰੇ ਸੰਸਾਰ ਨੇ ਮਰ ਜਾਣਾ, ਮੈਂ ਨਾ ਮਰੂੰ ਮਰਬੋ ਸੰਸਾਰਾ। ਪੁੱਤਰ ਕਲੱਤਰ ਗ੍ਰਹਿ ਸਗਲ ਸਮਗਰੀ ਸਭ ਮਿਥਿਆ ਅਸਨਾਹਾ। ਇਹਨਾਂ ਸਾਰਿਆਂ ਦਾ ਜਿਹੜਾ ਪਿਆਰ ਸਨੇਹ ਬਣਿਆ ਹੋਇਆ ਹੈ ਨਾ, ਇਹ ਸਾਰਾ ਝੂਠਾ ਹੈ।
ਅਰੇ ਮਨ ਕਿਆ ਕਰ ਰਹੇ ਹੈ, ਹਾ
ਬੰਦੇ ਆਪਣੇ ਮਨ ਨੂੰ ਇਹ ਗੱਲ ਸਮਝਾਇਆ ਕਰ, ਹੇ ਮਨਾ ਤੂੰ ਕਿਉਂ ਆਹ ਆਹ ਕਰਦਾ ਫਿਰਦਾ ਹੈ, ਕਿਉਂ ਇਵੇਂ ਖੁਸ਼ੀ ਦੇ ਵਿੱਚ ਹੱਸਦਾ ਫਿਰਦਾ ਹੈ, ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਤੇਰਾ ਸਾਥ ਨਹੀਂ ਓ ਦੇਣਾ।
ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾ।
ਚੰਗੀ ਤਰ੍ਹਾਂ ਦੇਖ, ਇਹ ਤੇ ਇਸ ਤਰ੍ਹਾਂ ਜਿਵੇਂ ਹਰ ਚੰਦੌਰੀ ਹੋਵੇ, ਹਰੀ ਰਾਜੇ ਦਾ ਕਿਲਾ ਮਿਥਿਆ ਹੋਵੇ ਆਕਾਸ਼ ਵਿੱਚ, ਇਸ ਤਰ੍ਹਾਂ ਹੈ, ਕਹਿੰਦੇ ਦਿਖਾਈ ਨਹੀਂ ਦਿੰਦਾ। ਭਗਤ ਕਬੀਰ ਸਾਹਿਬ ਜੀ ਨੇ ਤਾਂ ਇੱਥੋਂ ਤੱਕ ਸਾਨੂੰ ਸਮਝਾ ਦਿੱਤਾ ਹੈ, ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇ ਰਾਵਣ ਕਰ ਖਬਰ ਨਾ ਪਾਈ। ਅਸੀਂ ਕਈ ਵਾਰ ਕਹਿੰਦੇ ਹਾਂ ਕਿ ਰਾਵਣ ਦੀ ਲੰਕਾ ਜਿਹੜੀ ਸੀ ਉਹ ਸੋਨੇ ਦੀ ਸੀ, ਔਰ ਆਲੇ ਦੁਆਲੇ ਤੋਂ ਸਮੁੰਦਰ ਦੇ ਵਿੱਚ ਘਿਰੀ ਹੋਈ ਸੀ, ਪਰੰਤੂ ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਉਹ ਲੰਕਾ ਹੈ ਕਿੱਥੇ ਹੈ। ਲੰਕਾ ਸਾ ਕੋਟ ਸਮੁੰਦ ਸੀ ਖਾਈ, ਤੇ ਰਾਵਣ ਕਰ ਖਬਰ ਨਾ ਪਾਈ, ਅੱਜ ਤੱਕ ਇਹ ਨਹੀਂ ਪਤਾ ਚੱਲ ਸਕਿਆ। ਇਹ ਬੰਦੇ ਜੋ ਕੁਝ ਤੂੰ ਦੇਖ ਰਿਹਾ ਹੈ, ਸਦੀਮ ਕਾਲ ਟਿਕਿਆ ਰਹਿਣ ਵਾਲਾ ਨਹੀਂ ਹੈ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ। ਜੋ ਇੱਕ ਓਅੰਕਾਰ ਹੈ ਉਸਦੀ ਭਜਨ ਬੰਦਗੀ ਵਿੱਚ ਲੱਗ, ਔਰ ਇਸ ਮਨੁੱਖੀ ਜੀਵਨ ਦੇ ਵਿੱਚ ਇਸ ਲਾਹੇ ਨੂੰ, ਇਸ ਲਾਭ ਨੂੰ ਪ੍ਰਾਪਤ ਕਰ ਲੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਵਿਸਰਾਮ ਦੇ ਕੇ ਸਾਨੂੰ ਰੋਕ ਕੇ ਇਹ ਗੱਲ ਸਮਝਾਉਂਦੇ ਨੇ ਕਿ ਇਹ ਜੋ ਮੁਬਾਰਕ ਪੰਕਤੀਆਂ ਨੇ, ਇਹ ਸਾਰੇ ਸ਼ਬਦ ਦਾ ਮਜ਼ਬੂਨ ਨੇ, ਕੇਂਦਰੀ ਭਾਵ ਨੇ। ਭਾਈ ਇਹਨਾਂ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਦੇਖ।
ਜੈਸੇ ਬਸਤਰ ਦੇਹੇ ਉਡਾਨੇ, ਦਿਨ ਦੋਏ ਚਾਰ ਪੋਰਾ।
ਹੁਣ ਇੱਕ ਬੜੀ ਪਿਆਰੀ ਜੀ ਉਦਾਹਰਨ ਦੇ ਕੇ ਮੇਰੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ, ਕਿਉਂਕਿ ਤਨ ਦੇ ਉੱਪਰ ਕੱਪੜੇ ਆਪਾਂ ਸਾਰੇ ਪਹਿਨਦੇ ਹਾਂ। ਜਰੀ ਕ ਅਸੀਂ ਕੱਪੜੇ ਖਰੀਦਣੇ ਵੀ ਹੋਣ ਤੇ ਪਹਿਲਾਂ ਇਹ ਪੁੱਛ ਲੈਂਦੇ ਹੈ ਕਿ ਇਹਦੇ ਉੱਪਰ ਬੋਰ ਤਾਂ ਨਹੀਂ ਆਵੇਗੀ, ਇਹ ਕੱਪੜਾ ਜਿਹੜਾ ਕਿੰਨਾ ਕੁ ਧੋ ਸਹਿਣ ਸਕਦਾ ਹੈ। ਕੱਪੜਾ ਅਸੀਂ ਤਨ ਦੇ ਉੱਪਰ ਪਾਉਣੇ ਆ, ਉਹਦੇ ਉੱਪਰ ਬੋਰ ਆ ਜਾਵੇ, ਜਿੰਨਾ ਅਸੀਂ ਧੋਈ ਜਾਂਦੇ ਹਾਂ ਕੱਪੜਾ ਘਸਦਾ ਜਾਂਦਾ ਹੈ, ਪਾੜਦਾ ਜਾਂਦਾ ਹੈ, ਤੇ ਜਿਹੜੇ ਸਾਡੇ ਤਨ ਦੇ ਕੱਪੜੇ ਨੇ ਉਹ ਜ਼ਿਆਦਾ ਚਿਰ ਹੰਢਦੇ ਨਹੀਂ ਹਨ। ਜੈਸੇ ਬਸਤਰ ਦੇਹ ਉਡਾਨੇ, ਇਹ ਬੰਦੇ ਜਿਵੇਂ ਤੂੰ ਆਪਣੇ ਤਨ ਦੇ ਉੱਪਰ ਕੱਪੜੇ ਪਹਿਨਦਾ ਹੈ, ਦਿਨ ਦੋਏ ਚਾਰ ਪੁਰਾਹਾ, ਦੋ ਚਾਰ ਦਿਨਾਂ ਬਾਅਦ ਭਾਵ ਕੁਝ ਸਮੇਂ ਬਾਅਦ ਇਹ ਕੱਪੜੇ ਜਿਹੜੇ ਨੇ ਧੁਆਈ ਦੇ ਨਾਲ ਘਸ ਜਾਂਦੇ ਨੇ, ਇਹ ਫਟਣੇ ਸ਼ੁਰੂ ਹੋ ਜਾਂਦੇ ਨੇ। ਫਿਰ ਤੂੰ ਸੋਚਦਾ ਹੈ ਕਿ ਮੈਨੂੰ ਕੋਈ ਹੋਰ ਨਵੇਂ ਬਸਤਰ ਬਣਾ ਲੈਣੇ ਚਾਹੀਦੇ ਨੇ। ਪਹਿਲੀ ਤੇ ਗੱਲ, ਹਾਲੇ ਸਾਡੇ ਬਸਤਰ ਫਟਦੇ ਨਹੀਂ, ਸਾਨੂੰ ਪਤਾ ਇਹਨਾਂ ਨੇ ਫਟ ਹੀ ਜਾਣਾ। ਅਸੀਂ ਐਡਵਾਂਸ ਦੇ ਵਿੱਚ ਕਈ ਕਈ ਆਪਣੇ ਸੂਟ ਜਿਹੜੇ ਨੇ ਉਹ ਤਿਆਰ ਕਰਕੇ ਰੱਖਦੇ ਹਾਂ।
ਪੀਤ ਉਪਰੇ ਕੇਤਕ ਧਾਈਐ ਅੰਤ ਉਰ ਕੋ ਆਹਾ।
ਦੁਨਿਆਵੀ ਤਨ ਦੇ ਉੱਪਰ ਪਹਿਨਣ ਲਈ ਕੱਪੜੇ ਤਾਂ ਤੂੰ ਹੋਰ ਖਰੀਦ ਸਕਦਾ ਹੈ, ਪਰ ਯਾਦ ਰੱਖ ਇਹ ਮਨੁੱਖਾ ਸਰੀਰ ਤੈਨੂੰ ਬਾਰ ਬਾਰ ਨਹੀਂ ਮਿਲੇਗਾ। ਕਬੀਰ, ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ, ਜੋ ਬਣਫਲ ਪੱਕ ਕੇ ਭੋਏ ਗਿਰੇ ਬਾਹਰ ਨਾ ਲਾਗੇ ਡਰ। ਕਹਿੰਦੇ ਨੇ ਭੀਤ ਉਪਰੇ ਕੇਤੁਕ ਧਾਈਐ, ਇੱਥੇ ਭੀਤ ਦਾ ਅਰਥ ਹੈ ਕੰਧ। ਇੱਕ ਬੰਦਾ ਆਖੇ ਮੈਂ ਕੰਧ ਦੇ ਉੱਪਰ ਭੱਜਾਂ, ਤੇ ਕਿੰਨੀ ਕੁ ਦੇਰ ਕੰਧ ਦੇ ਉੱਪਰ ਭੱਜੇਗਾ? ਅੱਗੇ ਬਨੇਰਾ ਤਾਂ ਆਵੇਗਾ ਨਾ, ਕੰਧ ਮੁੱਕੇਗੀ ਨਾ, ਅਕਸਰ ਨੂੰ ਤਾਂ ਡਿੱਗੇਗਾ ਹੀ ਨਾ। ਕਹਿੰਦੇ ਸੰਸਾਰ ਦੇ ਵਿੱਚ ਬੰਦੇ ਤੂੰ ਕਿੰਨੀ ਦੌੜ ਭੱਜ ਕਰ ਲੈ, ਪਰ ਯਾਦ ਰੱਖੀ ਇੱਕ ਨਾ ਇੱਕ ਦਿਨ ਤੈਨੂੰ ਮੌਤ ਆਉਣੀ ਆਉਣੀ ਹੈ। ਪਤਾ ਨਹੀਂ ਬਹੁਤ ਸਾਰੇ ਲੋਕ ਹੋਏ ਪ੍ਰਾਣਾਯਾਮ ਕਰਨ ਵਾਲੇ, ਦੇਸੀ ਜੜੀ ਬੂਟੀਆਂ ਖਾ ਕੇ ਕਹਿੰਦੇ ਸਾਡੀ ਉਮਰ ਵੱਧ ਜਾਂਦੀ ਹੈ, ਸਰੀਰ ਤੰਦਰੁਸਤ ਰਹਿ ਸਕਦਾ ਹੈ, ਬਿਮਾਰੀਆਂ ਤੋਂ ਪੀੜਤ ਹੋਣ ਤੋਂ ਤਾਂ ਬਚ ਸਕਦਾ ਹੈ, ਪਰ ਕਦੇ ਕੋਈ ਮੌਤ ਤੋਂ ਨਹੀਂ ਬਚ ਸਕਿਆ। ਮੈਂ ਕਈ ਵਾਰ ਇੱਕ ਉਦਾਹਰਨ ਦਿਆ ਕਰਦਾ ਹਾਂ, ਜਦੋਂ ਅਸੀਂ ਮਿਥਿਹਾਸਕ ਜਾਂ ਪੁਰਾਣ ਕਥਾਵਾਂ ਨੂੰ ਪੜ੍ਹੀਏ ਨਾ, ਤੇ ਕਹਿੰਦੇ ਜਦੋਂ ਦੇਵਤਿਆਂ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀ ਨਾ, ਖੀਰ ਸਮੁੰਦਰ, ਉਹਦੇ ਵਿੱਚੋਂ 14 ਰਤਨ ਨਿਕਲੇ ਸੀ, ਤੇ ਇਹਨਾਂ 14 ਰਤਨਾਂ ਦੇ ਵਿੱਚੋਂ ਇੱਕ ਰਤਨ ਨਿਕਲਿਆ ਸੀ ਧਨਵੰਤਰ ਵੈਦ। ਤੇ ਇਹ ਜਿਹੜਾ ਧਨਵੰਤਰ ਵੈਦ ਸੀ, ਇਹ ਦੇਵਤਿਆਂ ਦਾ ਫੈਮਿਲੀ ਡਾਕਟਰ ਸੀ, ਇਹ ਸਿਰਫ ਦੇਵਤਿਆਂ ਦਾ ਇਲਾਜ ਹੀ ਕਰਦਾ ਸੀ। ਹੁਣ ਕਿੰਨਾ ਐਕਸਪਰਟ ਹੋਵੇਗਾ, ਇਹ ਕਿੰਨਾ ਸਿਆਣਾ ਹੋਵੇਗਾ, ਪਰ ਜਿਸ ਦਿਨ ਇਹਨੂੰ ਮੌਤ ਆਈ, ਤਸ਼ਕ ਨਾਗ ਨੇ ਡੱਸਿਆ, ਤੇ ਸੱਪ ਦੇ ਡੱਸਣ ਦੇ ਨਾਲ ਉਹ ਵੀ ਮਰ ਗਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਵੈਦ ਮੂਆ, ਰੋਗੀ ਮੂਆ, ਮੂਆ ਸਗਲ ਸੰਸਾਰ, ਏਕ ਕਬੀਰਾ ਨਾ ਮੂਆ ਜੇ ਨਾ ਹੀ ਰੋਵਣ ਹਾਰ। ਇਹ ਨਹੀਂ ਹੈ ਕਿ ਮੌਤ ਮਰੀਜ਼ਾਂ ਨੂੰ ਆਉਂਦੀ ਹੈ, ਡਾਕਟਰਾਂ ਨੂੰ ਨਹੀਂ ਆਉਂਦੀ। ਬੇਸ਼ੱਕ ਡਾਕਟਰ ਦਾਅਵਾ ਕਰ ਦੇਣ ਪੇਸ਼ੈਂਟ ਨੂੰ ਤੁਸੀਂ ਮੇਰੇ ਕੋਲ ਲੈ ਆਉਂਦੇ ਮੈਂ ਬਚਾ ਦੇਣਾ ਸੀ, ਇਹ ਉਹਨਾਂ ਦੀ ਬੇਸਮਝੀ ਹੈ। ਕਬੀਰ ਵੈਦ ਕਹੇ ਹਾਂ ਹੀ ਭਲਾ ਦਾਰੂ ਮੇਰੇ ਵਸ, ਇਹ ਤੋਂ ਬਸਤ ਗੋਪਾਲ ਕੀ ਜਾ ਭਾਵੇ ਲੇਖਸ, ਜਾਂ ਜਿਸ ਕੀ ਪੁੱਜੇ ਔਦ ਤਿਸੇ ਕੌਣ ਰੱਖਈ, ਵੈਦਿਕ ਅਨ ਕਿਉ ਪਾਵ ਕਹਾਂ ਲਓ ਭਖਈ। ਜਦੋਂ ਮੌਤ ਆਉਣ ਲੱਗਦੀ ਹੈ, ਡਾਕਟਰ ਜਿਹੜਾ ਹੈ ਉਹ ਮਰੀਜ਼ ਦਾ ਇਲਾਜ ਤਾਂ ਕਰ ਸਕਦਾ ਹੈ, ਪਰ ਮੁਰਦੇ ਦਾ ਇਲਾਜ ਨਹੀਂ ਜੇ ਕਰ ਸਕਦਾ। ਸਤਿਗੁਰੂ ਜੀ ਕਹਿੰਦੇ ਭੀਤ ਉਪਰੇ ਕੇਤੁਕ ਧਾਈਐ ਅੰਤ ਔਰ ਕੋ ਆਹਾ, ਤੇ ਹੋਵੇਗਾ ਕਿ ਅਖੀਰ ਨੂੰ ਜਦੋਂ ਤੂੰ ਕੰਧ ਦੇ ਉੱਪਰ ਦੌੜਦਾ ਜਾਏਗਾ, ਕੰਧ ਮੁੱਕੇਗੀ, ਜਾਂ ਕੰਧ ਦੇ ਅੱਗੇ ਬਨੇਰਾ ਆ ਜਾਵੇਗਾ, ਤੇਰੀ ਦੌੜ ਉੱਥੇ ਖਤਮ ਹੋ ਜਾਵੇਗੀ।
ਜੈਸੇ ਅੰਬ ਕੁੰਡ ਕਰ ਰੱਖਿਓ ਪਰਤ ਸਿੰਧ ਗਲ ਜਾ।
ਫਿਰ ਕਹਿੰਦੇ ਨੇ ਜੈਸੇ ਅੰਬ, ਅੰਬ ਕਹਿੰਦੇ ਨੇ ਪਾਣੀ ਨੂੰ, ਕੁੰਡ ਕਹਿੰਦੇ ਨੇ ਹੌਜ ਨੂੰ। ਕਹਿੰਦੇ ਜਿਵੇਂ ਆਪਾਂ ਘਰ ਦੇ ਵਿੱਚ ਕੋਈ ਚਬੱਚਾ ਬਣਾਇਆ ਹੋਵੇ, ਹੌਜ ਬਣਾਇਆ ਹੋਵੇ, ਉਹਦੇ ਵਿੱਚ ਪਾਣੀ ਹੋਵੇ, ਜੈਸੇ ਅੰਬ ਕੁੰਡ ਕਰ ਰੱਖਿਓ ਪਰਤ ਸਿੰਧ ਗਲ ਜਾਹਾ। ਇੱਥੇ ਸਿੰਧ ਦਾ ਅਰਥ ਹੈ ਲੂਣ। ਜਦੋਂ ਆਪਾਂ ਲੂਣ ਉਸ ਪਾਣੀ ਦੇ ਵਿੱਚ ਪਾ ਦੇਵਾਂਗੇ ਤੇ ਲੂਣ ਜਿਹੜਾ ਹੈ ਤੁਰੰਤ ਜਿਹੜਾ ਹੈ ਉਹ ਗਲ ਜਾਂਦਾ ਹੈ। ਕਹਿੰਦੇ ਇਹ ਬੰਦੇ ਤੇਰੀ ਪਾਇਆ ਇੰਨੀ ਕਹਿ ਕਿ ਜਿਵੇਂ ਇੱਕ ਪਾਣੀ ਦੇ ਚਬੱਚੇ ਵਿੱਚ ਪਿਆ ਹੋਇਆ ਲੂਣ ਖੁਰ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਇੱਕ ਦਿਨ ਤੇਰਾ ਇਹ ਤਨ ਜਿਹੜਾ ਉਹ ਵੀ ਸੰਸਾਰ ਤੋਂ ਖਤਮ ਹੋ ਜਾਵੇਗਾ, ਤੇਰੇ ਤਨ ਦਾ ਵਜੂਦ ਜਿਹੜਾ ਉਹ ਖਤਮ ਹੋ ਜਾਵੇਗਾ। ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ, ਚਾਰ ਦਿਵਸ ਕੇ ਪਾਹੁਣੇ ਵੱਡ ਵੱਡ ਰੁੰਦੇ ਠਾਉ। ਪਰ ਤੂੰ ਇਸ ਭੁਲੇਖੇ ਦੇ ਵਿੱਚ ਪਿਆ ਹੋਇਆ, ਸ਼ਾਇਦ ਇਹ ਜੀਵਨ ਮੇਰਾ ਸਦੀਮ ਕਾਲ ਰਹਿਣ ਵਾਲਾ ਹੈ।
ਆਵਗ ਆਗਿਆ ਪਾਰ ਬ੍ਰਹਮ ਕੇ ਉਠ ਜਾਸੀ ਮੋਹਤ ਚਸਾਹਾ।
ਪਿਆਰਿਆ, ਜਿਸ ਵੇਲੇ ਪਾਰ ਬ੍ਰਹਮ ਪਰਮੇਸ਼ਰ ਦੀ ਆਗਿਆ ਆ ਗਈ ਨਾ, ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੋਹਤ ਚਸਾਹਾ, ਉਦੋਂ ਤੂੰ ਘੜੀ ਪਲ ਦੇ ਵਿੱਚ ਹੀ, ਉਦੋਂ ਤੂੰ ਅੱਖ ਦੇ ਝਮੱਕੇ ਵਿੱਚ ਹੀ ਇੱਥੋਂ ਕੂਚ ਕਰ ਜਾਣਾ ਹੈ। ਦੇਖੋ ਮਨੁੱਖ ਕਈ ਵਾਰ ਯਤਨ ਕਰਦਾ ਹੈ ਕਿਉਂਕਿ ਸਮਝਦਾ ਹੈ ਮੇਰੇ ਦੇਸ਼ ਦੇ ਵਿੱਚ ਰਿਸ਼ਵਤ ਚੱਲਦੀ ਹੈ, ਹਰ ਪਾਸੇ ਰਿਸ਼ਵਤ ਚੱਲਦੀ ਹੈ। ਤੇ ਕਹਿੰਦੇ ਜਦੋਂ ਮੌਤ ਆਣ ਕੇ ਦੇ ਬੂਹੇ ਦੇ ਉੱਪਰ ਦਸਤਕਾ ਦਿੰਦੀ ਹੈ ਨਾ, ਜੰਮ ਬੂਹੇ ਦੇ ਉੱਪਰ ਪਹੁੰਚਦੇ ਨੇ, ਆਣ ਕੇ ਕਹਿੰਦੇ ਨੇ ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜੰਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗੇ ਕਾ ਆਇਆ। ਤੇ ਕਹਿੰਦੇ ਅੱਗੋਂ ਇਹ ਜੀ ਪਤਾ ਕੀ ਕਹਿੰਦਾ, ਕਹਿੰਦਾ ਕਰੂੰ ਅਰਦਾਸ, ਮੈਂ ਤੁਹਾਡੇ ਅੱਗੇ ਇੱਕ ਬੇਨਤੀ ਕਰਦਾ, ਕਰੂੰ ਅਰਦਾਸ ਗਾਂਵ ਕਿਛ ਬਾਕੀ, ਲੇਹੂ ਨਬੇਰ ਆਜ ਕੀ ਰਾਤੀ, ਮੈਨੂੰ ਬਸ ਤੁਸੀਂ ਅੱਜ ਦੀ ਰਾਹ ਦੇ ਦਿਓ, ਕੁਝ ਕੁ ਪਿੰਡਾਂ ਦਾ ਹਿਸਾਬ ਕਿਤਾਬ ਰਹਿ ਗਿਆ ਮੈਂ ਉਹ ਵੀ ਕਰ ਹੀ ਲਵਾਂ। ਕਰੂੰ ਅਰਦਾਸ ਗਾਂਵ ਕਿਛ ਬਾਕੀ, ਲੇਹੂ ਨਬੇਰ ਆਜ ਕੀ ਰਾਤੀ, ਤੇ ਨਾਲ ਰਿਸ਼ਵਤ ਦੀ ਗੱਲ ਵੀ ਕਰਦਾ ਹੈ, ਕਿਛ ਵੀ ਖਰਚ ਤੁਮਹਾਰਾ ਸਾਰੂ, ਤੁਹਾਡੇ ਵੀ ਖਰਚ ਵਰਚ ਦਾ ਪ੍ਰਬੰਧ ਕਰਦਾ ਹਾਂ, ਸੁਬਹ ਨਵਾਜ ਸਰਾਏ ਗੁਜ਼ਾਰੂ। ਪਰ ਮਨੁੱਖ ਭੁਲੇਖਾ ਖਾ ਗਿਆ, ਸੰਸਾਰ ਵਿੱਚ ਤਾਂ ਰਿਸ਼ਵਤ ਚੱਲ ਸਕਦੀ ਹੈ, ਪਰੰਤੂ ਮੌਤ ਤੇ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਰਿਸ਼ਵਤ ਨਹੀਂ ਜੇ ਚੱਲਦੀ। ਜਦੋਂ ਮੌਤ ਆਣ ਕੇ ਬੂਹੇ ਤੇ ਦਸਤਕ ਦੇ ਦੇਵੇ, ਉਹਦੇ ਮੂੰਹ ਦੇ ਵਿੱਚੋਂ ਕੋਈ ਨਹੀਂ ਜੇ ਬਚਾ ਸਕਦਾ। ਇੱਕ ਮੌਤ ਹੀ ਐਸੀ ਅਦਾਲਤ ਹੈ ਜਿੱਥੇ ਨਾ ਕਿਸੇ ਦੀ ਅਪੀਲ ਚੱਲਦੀ ਹੈ ਤੇ ਨਾ ਕਿਸੇ ਦੀ ਦਲੀਲ ਚੱਲਦੀ ਹੈ।
ਰੇ ਮਨ ਲਿਖ ਚੱਲ ਲਿਖ ਬਸ ਲਿਖ ਲੈਂਦਾ ਸਾਹਾ।
ਬੰਦੇ ਆਪਣੇ ਮਨ ਨੂੰ ਸਮਝਾਇਆ ਕਰ, ਮੇਰੇ ਮਨਾ, ਤੂੰ ਜੋ ਵਾਹਿਗੁਰੂ ਜੀ ਨੇ ਲੇਖ ਲਿਖੇ ਨੇ, ਤੇਰਾ ਹੁਕਮ ਲਿਖਿਆ ਹੈ, ਤੂੰ ਉਸ ਦੇ ਹੁਕਮ ਦੇ ਵਿੱਚ ਹੀ ਚੱਲਦਾ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀਅੜੇ ਪਾਸ। ਕਹਿੰਦੇ ਨੇ ਰੇ ਮਨ ਲੇਖੇ ਚੱਲ ਹੈ, ਲੇਖੇ ਬੈਸ ਹੈ, ਲੇਖੇ ਲੈਂਦਾ ਸਾਹ, ਤੂੰ ਉਸ ਦੇ ਹੁਕਮ ਦੇ ਵਿੱਚ ਹੀ ਚੱਲਦਾ ਹੈ, ਤੂੰ ਉਸ ਦੇ ਹੁਕਮ ਦੇ ਵਿੱਚ ਹੀ ਬੈਠਦਾ ਹੈ, ਔਰ ਤੂੰ ਉਸ ਦੇ ਹੁਕਮ ਦੇ ਵਿੱਚ ਹੀ ਸਾਹ ਲੈ ਰਿਹਾ ਹੈ।
ਸਦਾ ਕੀਰਤ ਕਰ ਨਾਨਕ ਹਰ ਕੇ, ਉਬਰੇ ਸਤਗੁਰ ਚਰਨ ਉਟਾਹਾ।
ਇਸ ਵਾਸਤੇ ਮੂਲ ਤੱਤ ਦੀ ਗੱਲ ਇਹ ਹੈ ਕਿ ਹੇ ਮਨਾ, ਸਦਾ ਹੀ ਤੂੰ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਸਿਫਤ ਸਲਾਹ ਕਰਿਆ ਕਰ। ਸਦਾ ਕੀਰਤ ਕਰ ਨਾਨਕ ਹਰ ਕੀ, ਉਭਰੇ ਸਤਿਗੁਰ ਚਰਨ ਉਟਾਹਾ। ਜੇ ਤੂੰ ਬਚਣਾ ਚਾਹੁੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਓਟ ਲੈ ਲਾ। ਕਿਆ ਜਾਣਾ ਕਿ ਮਰੇਂਗੇ ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਕਿਉਂਕਿ ਮੌਤ ਜਿਹੜੀ ਹੈ ਨਾ, ਉਹ ਦੁੱਖ ਨਹੀਂ ਜੇ ਦਿੰਦੀ। ਇੰਜ ਕਹਿ ਲਓ ਕਿ ਮੌਤ ਉਸ ਨੀਂਦ ਦਾ ਨਾਂ ਹੈ ਜਿਸ ਵਿੱਚ ਸੁੱਤਾ ਹੋਇਆ ਮਨੁੱਖ ਕਦੇ ਦੁਬਾਰਾ ਨਹੀਂ ਜਾਗਦਾ। ਪਰ ਮਨੁੱਖ ਮੌਤ ਤੋਂ ਡਰਦਾ ਹੈ, ਤੇ ਕੁਝ ਦਾਨਸ਼ਮੰਦਾਂ ਨੇ ਇਸ ਦੇ ਚਾਰ ਕਾਰਨ ਮਿਥੇ ਨੇ, ਮੈਂ ਸੰਖੇਪ ਦੇ ਵਿੱਚ ਆਪ ਨਾਲ ਸਾਂਝ ਕਰ ਦੇਵਾਂ। ਸਾਨੂੰ ਮੌਤ ਤੋਂ ਡਰ ਕਿਉਂ ਆਉਂਦਾ ਹੈ? ਨੰਬਰ ਇੱਕ, ਜੇ ਮੈਂ ਮਰ ਗਿਆ ਤੇ ਮੇਰੇ ਮਰਨ ਤੋਂ ਬਾਅਦ ਮੇਰੇ ਪਰਿਵਾਰ ਦਾ ਕੀ ਬਣੇਗਾ? ਨੰਬਰ ਦੋ, ਅਜੇ ਤੇ ਮੇਰੇ ਮਨ ਦੀਆਂ ਸਾਰੀਆਂ ਖਾਹਿਸ਼ਾਂ ਪੂਰੀਆਂ ਨਹੀਂ ਹੋਈਆਂ। ਨੰਬਰ ਤਿੰਨ, ਜੇ ਮੈਂ ਮਰ ਗਿਆ ਤੇ ਪਤਾ ਨਹੀਂ ਮੈਨੂੰ ਦੁਬਾਰਾ ਮਨੁੱਖੀ ਜਨਮ ਮਿਲਣਾ ਹੈ ਕਿ ਨਹੀਂ। ਨੰਬਰ ਚਾਰ, ਮੈਂ ਜ਼ਿੰਦਗੀ ਭਰ ਚੰਗਾ ਕੰਮ ਕੋਈ ਨਹੀਂ ਕੀਤਾ, ਪਤਾ ਨਹੀਂ ਮੈਨੂੰ ਮੌਤ ਕਿਹੜੇ ਢੰਗ ਦੀ ਆਉਣੀ ਹੈ। ਬਸ ਇਹ ਚਾਰ ਕਾਰਨਾਂ ਕਰਕੇ ਅਸੀਂ ਮੌਤ ਤੋਂ ਡਰਦੇ ਹਾਂ। ਬਲਕਿ ਮੌਤ ਦੁੱਖ ਨਹੀਂ ਦਿੰਦੀ, ਪਰੰਤੂ ਇਹ ਜਿਹੜੀਆਂ ਸਾਡੇ ਮਨ ਦੇ ਵਿੱਚ ਲਲਸਾਵਾਂ ਜਾਂ ਡਰ ਬਣੇ ਹੋਏ ਨੇ, ਚਿੰਤਾ ਝੋਰੇ ਬਣੇ ਹੋਏ ਨੇ, ਇਹਨਾਂ ਕਾਰਨਾਂ ਕਰਕੇ ਅਸੀਂ ਮੌਤ ਤੋਂ ਡਰਦੇ ਹਾਂ। ਪਿਆਰਿਓ, ਜਿਹੜਾ ਰੱਬ ਨੂੰ ਭੁੱਲ ਜਾਵੇ, ਜਿਹੜਾ ਮੌਤ ਨੂੰ ਭੁੱਲ ਜਾਵੇ, ਉਹਦੀ ਜ਼ਿੰਦਗੀ ਦੇ ਵਿੱਚ ਭਾਵੇਂ ਅਸੀਂ ਕਹੀਏ ਫਲਾਣਾ ਬੰਦਾ ਬੜੀ ਐਸ਼ੋ ਇਸ਼ਰਤ ਕਰ ਰਿਹਾ, ਸੱਚੀ ਗੱਲ ਜੇ ਉਹ ਜ਼ਿੰਦਗੀ ਆਪਣੀ ਖੱਜਲ ਖੁਆਰੀ ਦੇ ਵਿੱਚ ਬਿਤਾ ਰਿਹਾ ਹੁੰਦਾ। ਅੱਜ ਲੋੜ ਹੈ ਅਸੀਂ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗੀਏ, ਅਸੀਂ ਸਤਿਗੁਰਾਂ ਦੀ ਓਟ ਲਈਏ। ਜਦੋਂ ਅਸੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਲਵਾਂਗੇ, ਪਿਆਰਿਓ, ਮੈਂ ਆਪਣੇ ਗੁਰੂ ਦੇ ਭਰੋਸੇ ਨਾਲ ਇਹ ਗੱਲ ਕਹਿੰਦਾ ਜੇ ਸਤਿਗੁਰੂ ਕਸਰ ਕੋਈ ਨਹੀਂ ਛੱਡਦਾ। ਅਸੀਂ ਆਪਣੇ ਘਰਾਂ ਦੇ ਵਿੱਚ ਬਾਣੀ ਪੜਿਆ ਕਰੀਏ, ਇਹ ਕੋਈ ਬੰਦਿਸ਼ ਨਹੀਂ ਬਾਣੀ ਕਿੰਨੀ ਪੜ੍ਹਨੀ ਹੈ। ਹਾਂ, ਇੰਨਾ ਜ਼ਰੂਰ ਹੈ ਬਾਣੀ ਜਿੰਨੀ ਵੀ ਪੜ੍ਹੀ ਜਾਵੇ ਪਿਆਰ ਨਾਲ ਪੜ੍ਹੀ ਜਾਵੇ ਤੇ ਵਿਚਾਰ ਕੇ ਪੜ੍ਹੀ ਜਾਵੇ। ਇੰਜ ਹੋਵੇ ਕਿ ਮੇਰਾ ਗੁਰੂ ਮੇਰੇ ਨਾਲ ਗੱਲਾਂ ਕਰ ਰਿਹਾ, ਮੈਨੂੰ ਸਮਝਾ ਰਿਹਾ ਤੇ ਮੈਂ ਗੁਰੂ ਦੇ ਕੋਲੋਂ ਅਕਲ ਲੈ ਰਿਹਾ ਹਾਂ, ਮੈਂ ਗੁਰੂ ਦੇ ਕੋਲੋਂ ਕੁਝ ਸਮਝ ਲੈ ਰਿਹਾ ਹਾਂ। ਅਸੀਂ ਫਾਰਮੈਲਿਟੀ ਵਿੱਚ ਨਾ ਪਈਏ। ਹਰ ਘਰ ਦੇ ਵਿੱਚ ਗੁਰਬਾਣੀ ਦਾ ਗੁਟਕਾ ਪੋਥੀ ਹੋਣਾ ਚਾਹੀਦਾ, ਯਤਨ ਹੋਵੇ ਸਾਡੇ ਘਰ 'ਚ ਸਟੀਕ ਹੋਵੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਘੱਟ ਭੇਟਾਂ ਦੇ ਉੱਪਰ ਸਟੀਕ ਜਿਹੜੇ ਨੇ, ਨਿਤਨੇਮ ਦੇ ਸਟੀਕ ਜਿਹੜੇ ਨੇ, ਉਹ ਸਾਨੂੰ ਹਰ ਗੁਰਮਤਿ ਸਥਾਨ ਤੋਂ ਪ੍ਰਾਪਤ ਹੋ ਜਾਂਦੇ ਨੇ। ਅਸੀਂ ਯਤਨ ਕਰੀਏ, ਸਟੀਕ ਰੱਖੀਏ, ਘਰਾਂ ਵਿੱਚ ਬਾਣੀ ਪੜਿਆ ਕਰੀਏ, ਜਿੰਨਾ ਹੀ ਅਸੀਂ ਬਾਣੀ ਦਾ ਸਤਿਕਾਰ ਕਰਾਂਗੇ। ਇੱਕ ਦੂਜੀ ਬੇਨਤੀ ਮੈਂ ਕਰ ਦੇਵਾਂ ਹੋਰ, ਅੱਜ ਕੱਲ੍ਹ ਕੁਝ ਸਿਰ ਫਿਰੇ ਲੋਕ ਜਿਹੜੇ ਜਾਂ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਚਾਹੁੰਦੇ ਹੋਣ ਜਾਂ ਸਿੱਖਾਂ ਦੀ ਗੈਰਤ ਨੂੰ ਪਰਖਣਾ ਚਾਹੁੰਦੇ ਹੋਣ, ਉਹ ਗਾਹੇ ਬਗਾਹੇ ਕੁਝ ਐਸੀਆਂ ਕੁਝੀਆਂ ਚਾਲਾਂ ਚੱਲਦੇ ਨੇ। ਕਦੇ ਹਿੰਦੂ ਭਾਈਚਾਰੇ ਦੇ ਪਾਵਨ ਪੋਥੀ ਸ੍ਰੀ ਮੱਧ ਭਗਵਤ ਗੀਤਾ ਦਾ ਨਿਰਾਦਰ ਕਰ ਦਿੰਦੇ ਨੇ, ਔਰ ਕਦੇ ਈਸਾਈ ਭਾਈਚਾਰੇ ਦੀ ਪਵਿੱਤਰ ਬਾਈਬਲ ਦਾ, ਕੋਈ ਇਸਲਾਮੀ ਭਾਈਚਾਰੇ ਦੀ ਕੁਰਾਨ ਮਜੀਦ ਦਾ, ਅਤੇ ਕੋਈ ਸਮੁੱਚੀ ਮਾਨਵਤਾ ਦੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਰਾਦਰ ਕਰਨ ਦਾ ਯਤਨ ਕਰਦਾ ਹੈ। ਮੈਂ ਇੰਜ ਕਹਿੰਦਾ, ਐਸੇ ਦੁਖੀਆਂ ਨਾਲ ਨਿਪਟਣ ਦੀ ਬਾਅਦ ਦੀ ਗੱਲ ਹੈ, ਸਭ ਤੋਂ ਪਹਿਲਾਂ ਸਾਨੂੰ ਆਪਣੇ ਤੌਰ 'ਤੇ ਯਤਨ ਕਰਨਾ ਚਾਹੀਦਾ ਹੈ, ਕਿਉਂਕਿ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਔਰ ਤਥਾ ਸਮੂਹ ਸਿੰਘ ਸਾਹਿਬਾਨ ਜੋ ਵੀ ਇਸ ਸਟੇਜ ਦੇ ਉੱਪਰ ਗੁਰਮਤਿ ਦੀ ਸਾਂਝ ਕਰਦੇ ਨੇ, ਉਹ ਅਸਾਂ ਸਾਰਿਆਂ ਨੂੰ ਹੀ ਇਹ ਪ੍ਰੇਰਣਾ ਦਿੰਦੇ ਨੇ, ਸਮਝਾਉਂਦੇ ਨੇ ਕਿ ਜਿਹੜੇ ਅਸੀਂ ਗੁਰੂ ਘਰ ਬਣਾਏ ਹੋਏ ਨੇ, ਪਹਿਲੀ ਤਾਂ ਗੱਲ, ਗੁਰੂ ਘਰ ਪਿੰਡ ਦੇ ਵਿੱਚ ਇੱਕ ਹੀ ਹੋਣਾ ਚਾਹੀਦਾ ਹੈ। ਇਹ ਨਹੀਂ ਹੈ ਕਿ ਜੇ ਇੱਕ ਗੁਰਦੁਆਰੇ ਦੇ ਵਿੱਚ ਸਾਨੂੰ ਮੈਂਬਰ ਨਹੀਂ ਬਣਾਇਆ, ਪ੍ਰਧਾਨ ਨਹੀਂ ਬਣਾਇਆ, ਤਾਂ ਅਸੀਂ ਨਵਾਂ ਗੁਰਦੁਆਰਾ ਬਣਾ ਲਈਏ। ਇੱਕ ਤਾਂ ਅਸੀਂ ਇਸ ਹੋੜ ਵਾਲੇ ਪਾਸੇ ਤੋਂ ਹਟੀਏ, ਅਤੇ ਜਦੋਂ ਅਸੀਂ ਗੁਰਦੁਆਰਾ ਬਣਾ ਲੈਂਦੇ ਹਾਂ, ਉੱਥੇ ਅਸੀਂ ਗੁਰੂ ਸਾਹਿਬ ਜੀ ਦਾ ਪਾਵਨ ਸਰੂਪ ਲਿਆਉਂਦੇ ਹਾਂ, ਫਿਰ ਗ੍ਰੰਥੀ ਰੱਖਣ ਦੀ ਵਾਰੀ ਆ ਜਾਂਦੀ ਹੈ। ਫਿਰ ਅਸੀਂ ਲੱਭ ਲੈਂਦੇ ਹਾਂ ਜੀ, ਕੋਈ ਗੱਲ ਨਹੀਂ, ਲੱਭ ਲਓ ਕੋਈ ਮਾੜਾ ਮੋਟਾ ਜਿਹਾ ਗ੍ਰੰਥੀ 200-400 ਰੁਪਈਏ ਵਾਲਾ। ਪਿਆਰਿਓ, ਜਿਸ ਦਿਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਸੀ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਮਹਾਂਕਵੀ ਭਾਈ ਸਾਹਿਬ ਭਾਈ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਉਹਨਾਂ ਨੇ ਬੜੀ ਦੂਰ ਅੰਦੇਸ਼ੀ ਨਾਲ ਵਿਚਾਰ ਕੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਸੇਵਾ ਸੌਂਪੀ ਸੀ। ਅਸੀਂ ਕੋਈ ਜੋ ਕੁਝ ਲਿਆਕਤ ਵਾਲੇ ਗ੍ਰੰਥੀ ਸਿੰਘ ਗੁਰਦੁਆਰਿਆਂ ਵਿੱਚ ਰੱਖੀਏ, ਔਰ ਨਾਲ ਦੀ ਨਾਲ ਅਸੀਂ ਇਹ ਵੀ ਖਿਆਲ ਕਰੀਏ, ਗ੍ਰੰਥੀ ਸਿੰਘ ਦੇ ਵੀ ਬੱਚੇ ਨੇ, ਇਹਨਾਂ ਨੇ ਵੀ ਪੜ੍ਹਨਾ ਲਿਖਣਾ, ਇਹਨਾਂ ਦੇ ਗੁਜ਼ਾਰੇ ਦਾ ਵੀ ਅਸੀਂ ਚਲਾਈਏ। ਇਹ ਨਹੀਂ ਹੈ ਕਿ ਅਸੀਂ ਗ੍ਰੰਥੀ ਸਿੰਘ ਨੂੰ ਕਹੀਏ ਸਾਡੇ ਘਰਾਂ ਤੋਂ ਇੱਕ ਇੱਕ ਰੋਟੀ ਮੰਗ ਕੇ ਆਪਣੇ ਨਿਆਣਿਆਂ ਨੂੰ ਖਵਾ ਲਿਆ ਕਰ, ਚੁਲੀ ਚੁਲੀ ਸਾਡੇ ਘਰਾਂ ਤੋਂ ਦੁੱਧ ਗਰਾ ਲਿਆ ਕਰ। ਪਿਆਰਿਓ, ਨਹੀਂ, ਇਹ ਗੁਰੂ ਘਰ ਦੇ ਗ੍ਰੰਥੀ ਦਾ ਸਤਿਕਾਰ ਨਹੀਂ ਜੇ, ਇਹ ਗ੍ਰੰਥੀ ਨਹੀਂ ਬਲਕਿ ਅਸੀਂ ਗੁਰਦੁਆਰੇ 'ਚ ਮੰਗਤਾ ਰੱਖਿਆ ਹੁੰਦਾ ਮੰਗਤਾ, ਇਹ ਅੱਜ ਸਾਨੂੰ ਸਾਰਿਆਂ ਨੂੰ ਲੋੜ ਜੇ। ਜਿਸ ਗ੍ਰੰਥੀ ਸਿੰਘ ਦਾ ਸਤਿਕਾਰ ਨਹੀਂ ਹੋਵੇਗਾ, ਜਿਸ ਗ੍ਰੰਥੀ ਸਿੰਘ ਦੀ ਲੋੜ ਪੂਰੀ ਨਹੀਂ ਹੋਵੇਗੀ, ਅੱਜ ਵੱਡੇ ਵੱਡੇ ਲੋਕ ਵਿਕ ਜਾਂਦੇ ਨੇ, ਅਤੇ ਇੱਕ ਗ੍ਰੰਥੀ ਸਿੰਘ ਜਿਹੜਾ ਲੋਕਾਂ ਦੇ ਘਰਾਂ ਤੋਂ ਇੱਕ ਇੱਕ ਪ੍ਰਸ਼ਾਦਾ ਮੰਗ ਕੇ ਖਾਣ ਵਾਲਾ, ਉਹਨੂੰ ਖਰੀਦਣਾ ਕਿੱਡੀ ਕੁ ਵੱਡੀ ਗੱਲ ਹੈ। ਅਸਲ ਵਿੱਚ ਜਿਹੜੀ ਅੱਜ ਕੱਲ੍ਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਰਾਦਰੀ ਹੋ ਰਹੀ ਹੈ ਨਾ, ਅੱਜ ਸਾਨੂੰ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ, ਕਿਉਂਕਿ ਅਸੀਂ ਸਾਰੇ ਗੁਰੂ ਕੇ ਸਿੱਖ ਹਾਂ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਅਸੀਂ ਜਿੱਥੇ ਜਿੱਥੇ ਵੀ ਬੈਠੇ ਇਹ ਮਤਾਂ ਕਿਆ ਕਰੀਏ, ਕਿਉਂਕਿ ਅੱਜ ਸਾਡੀ ਇਹ ਕੌਮ ਦੀ ਤਰਾਸ਼ ਦੀ, ਅਸੀਂ ਪੱਗਾਂ ਵੇਖ ਵੇਖ ਕੇ ਗਾਲਾਂ ਕੱਢਣ ਲੱਗ ਪਏ, ਆਹ ਨੀਲੀਆਂ ਵਾਲੇ ਆ ਗਈ, ਆਹ ਕਾਲੀਆਂ ਵਾਲੇ ਆ ਗਈ, ਇਹ ਚਿੱਟੀਆਂ ਵਾਲੇ ਆ ਗਈ। ਰੱਬ ਦਾ ਵਾਸਤਾ ਜੇ ਪਿਆਰਿਓ, ਭਾਵੇਂ ਤੁਸੀਂ ਕਿਸੇ ਵੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋ, ਪਰ ਇਹ ਨਾ ਭੁੱਲਿਆ ਕਰੋ ਤੁਸੀਂ ਗੁਰੂ ਕੇ ਸਿੱਖ ਜੇ, ਤੁਸੀਂ ਗੁਰੂ ਕੇ ਸਿੱਖ ਹੋ, ਅਤੇ ਜੇ ਅਸੀਂ ਗੁਰੂ ਕੇ ਸਿੱਖ ਹਾਂ, ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ। ਸਿੱਖਾਂ ਦੀ ਸ਼੍ਰੋਮਣੀ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਸੀਂ ਉਸ ਦੇ ਅਰੋਗ ਅੰਗ ਬਣ ਕੇ, ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜੋ ਭਗਤੀ ਤੇ ਸ਼ਕਤੀ ਦਾ ਸੁਮੇਲ, ਸ੍ਰੀ ਅਕਾਲ ਬੁੰਗਾ ਜੋ ਸਰਬ ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਇਸ ਦੇ ਝੰਡੇ ਹੇਠ ਇਕੱਤਰ ਹੋਈਏ, ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਗੁਰਮਤ ਦੀ ਮਿਸ਼ਾਲ ਲੈ ਕੇ, ਗਿਆਨ ਦੇ ਡੰਡੇ ਨੂੰ ਲੈ ਕੇ ਚੱਲੀਏ। ਦੁਨੀਆਂ ਦੀ ਕੋਈ ਇਹੋ ਜਿਹੀ ਤਾਕਤ ਨਹੀਂ ਹੋਵੇਗੀ ਜਿਹੜੀ ਸਿੱਖਾਂ ਦੀ ਗੈਰ ਅਣਖ ਨੂੰ ਜਿਹੜੀ ਉਹ ਵੰਗਾਰ ਸਕੇ। ਅੱਜ ਸਮੇਂ ਦੀ ਲੋੜ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਅਖੀਰਲੀਆਂ ਪੰਕਤੀਆਂ ਦੇ ਵਿੱਚ ਕਹਿੰਦੇ, ਰੇ ਮਨ ਲੇਖੇ ਚਾਲੇ ਲੇਖੇ ਬੈਸੇ, ਲੇਖੇ ਲੈਂਦਾ ਸਾਹ ਸਦਾ ਕੀਰਤ ਕਰ ਨਾਨਕ ਹਰ ਕੀ, ਉਭਰੇ ਸਤਿਗੁਰ ਚਰਨ ਉਟਾਹਾ। ਜਿਨ੍ਹਾਂ ਘਰਾਂ ਦੇ ਵਿੱਚ ਗੁਰਬਾਣੀ ਦੇ ਗੁਟਕੇ ਪੋਥੀਆਂ ਬਿਰਧ ਨੇ, ਉਹ ਕੋਸ਼ਿਸ਼ ਕਰਿਆ ਕਰੋ ਇਹਨਾਂ ਬਿਰਧ ਗੁਟਕੇ ਪੋਥੀਆਂ ਨੂੰ ਜਿਹੜਾ ਵੀ ਗੁਰਦੁਆਰਾ ਨੇੜੇ ਹੋਵੇ ਉੱਥੇ ਪਹੁੰਚਾ ਦਿਆ ਕਰੋ, ਤਾਂ ਕਿ ਅਸੀਂ ਵੱਧ ਤੋਂ ਵੱਧ ਗੁਰਬਾਣੀ ਦਾ ਸਤਿਕਾਰ ਕਰ ਸਕੀਏ। ਇਸ ਵੱਲ ਨੂੰ ਵਧੇਰੇ ਸਾਨੂੰ ਧਿਆਨ ਦੇਣ ਦੀ ਲੋੜ ਹੈ। ਪਿਆਰਿਓ, ਮੈਨੂੰ ਬੜੀ ਆਸ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਦਿੱਤੀ ਆਵਾਜ਼ ਜਿਹੜੀ ਹੈ ਉਹਦੇ ਅੱਗੇ ਸਮੁੱਚਾ ਸਿੱਖ ਜਗਤ ਜਿਹੜਾ ਝੁਕਦਾ ਹੈ। ਅੱਜ ਤੋਂ ਅਸੀਂ ਸਾਰੇ ਸਿੱਖ ਜਿਹੜੇ ਆਪਣੇ ਫਰਜ਼ ਨੂੰ ਸਮਝਦਿਆਂ ਹੋਇਆਂ ਗੁਰਬਾਣੀ ਨਾਲ ਜੁੜਾਂਗੇ, ਜਿੰਨਾ ਹੀ ਗੁਰਬਾਣੀ ਨਾਲ ਪਿਆਰ ਕਰਾਂਗੇ, ਜਿੰਨਾ ਹੀ ਗੁਰਬਾਣੀ ਦਾ ਸਤਿਕਾਰ ਕਰਾਂਗੇ। ਦਾਸ ਗੁਰੂ ਦੇ ਭਰੋਸੇ ਨਾਲ ਕਹਿੰਦਾ ਜੇ ਉਹਦੇ ਨਾਲੋਂ ਕਈ ਗੁਣਾ ਵੱਧ ਸਾਨੂੰ ਪਿਆਰ ਵੀ ਮਿਲੇਗਾ ਤੇ ਕਈ ਗੁਣਾ ਵੱਧ ਸਾਨੂੰ ਸਤਿਕਾਰ ਵੀ ਮਿਲੇਗਾ। ਆਓ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਗਜਾਈਏ ਜੀ।
ਹਰੇ ਮਨ ਲਿਖੈ ਚੱਲ ਲਿਖੈ ਬੈਸ ਲਿਖੈ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਿਗੁਰ ਚਰਨ ਉਟਾਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।